ठाकुरे नमे ठाकुरे नमे सतगुरे नमे श्री गुरु देव नमे
समुंद विरोल शरीर हम देखिया एक वस्त्र अनूप दिखाई गुरु गोविंद गोविंद गुरु है नानक भेद न पाई गुरु के चरण ऊपर मेरे माथे ताते दुख मेरे सगले लाथे ततुर अपने को कुर्बानी आत्म चीन परम रंग मानी चरण रेण गुरु की मुख लागी बुद्ध तिन सगल त्यागी गुरु का शब्द लागो मन मीठा पार ब्रह्म ताते मोय डीठा गुरु सुख दाता गुरु करता जी प्राण नानक गुरु आधार राम संत मैं भेद किच नाही एक जन कई मैं लाख करोरी जाके हिये प्रगट प्रभु होआ आन दिन कीर्तन रसन रमोरी संत जनो सुन पाईओ छूटन साचे नाई गुरु के चरण सरे उड़े तीरथ हर का नाऊ आगे दर गए मनिए मिले निथावे थाऊ पाई रे साची सतगुरु से सतगुरु तुठे पाई है पूर्ण लख पे सतगुरु बिटो वारिया जिन दिता सचनाऊ अंदिन सच सलाना सच्चे के गुण गाऊ सच खाना सच पहनना सच्चे सच्चा नाऊ सास गिरास न विसर सफल मूर्त गुरयाप गुरजे ओढ़या वर न दिसई आठ पै तिस जाप नदर करे ता पाइये सच नाम गुणदास गुर परमेश्वर एक है सब मेरे आसमाई जिनको पूरब लिखिया से ही नाम त्याई नानक गुरु शरणागति मरे ना वे जाई
ठाकुरे नमे जुगाद गुरे नमे सत गुरे नमे श्री गुरुदेव नमे दास दोनों हाथ जोड़ के संगत दे चरणा च मथा टेकते हुए अपने गुनाह की माफी ले अरदास बेनती करता है। संगत की समथा है बख्शन दी, बख्शन दी कृपालता करो, संगत दे बख्शे नू गुरु साहब भी बख्श देंदे हैं।
मंद विरोल शरीर हम देखिया एक वस्त अनूप दिखाई गुर गोबिंद गोबिंद गुर हे नानक भेद न पाई गुर के चरणों पर मेरे माथे ताते दुख मेरे सगले लाते हत गुर अपने को कुर्बानी आत्म चीन परम रंग मानी चरण रेण गुर की मुख लागे बुद्ध तिन सगल त्यागे गुर कसब तिलागो मन मीठा पार ब्रह्म ताते मोड़ी था गुर सुख दाता गुर करता जी प्राण नानक गुर आदा राम संत मैं भेद किछ नाही एक जन कई मैं लाख करोरी ज्ञान कहिए प्रगट प्रभु आन दिन कीर्तन रस निरमोरी संत जन सुन पायो छूटन साच नाई गुर के चरण सरे उड़े तीरथ हर का नाम
राम संत में भेद किछ नाही एक जन कई में लाख करोड़ी जाके ये प्रकट पब हुआ अन दिन कीर्तन रसन रमोली समुंद विरोल शरीर हम देखिया एक वस्त अनूप दिखाई गुर गोबिंद गोविंद गुरु है नानक भेद न पाई आई दे इस रूहानी सत्संग ले गुरु साहबान ने जो शब्द बख्शिश किया है वो है एकता एकता का भाव है इस जगत दे विच दो या दो तो वस्तुआं पदार्थ जो एक दूसरे नाल मिल जाते हैं एक रूप हो जाते हैं तो असी उन्होंने एकता की संज्ञा देते हैं कि हुण ये दो नहीं रहे एक हो गए हैं। उसे तरीके दे नाल रूहानियत दा ये मजमून दो जियां दा मिलन है ये जीव आत्मा सुर ख्याल उस परमात्मा का अंश है वो परमात्मा जो अनंत गुणा दा स्वामी अलख अगम अनामी अलख अदृश्य अगम मन बुद्धि और इंद्रियां दी सीमा तो परे अनामी उसका कोई नाम नहीं, पर जिस भी नाम दे नाल असी उस नूं पुकारदे हां ओ सुनदा है। इन्हां दोनों दा मिल करके एक हो जाना यह है रूहानियत दा मजमून। रूहानियत दी पढ़ाई जिसनूं पढ़न वास्ते एक कीमती जामा कीमती चोला हीरे माणिक लाल मोतिया दे नाल जड़िया होया यह सुंदर वस्त्र इस वक्त असी धारण करके उस अकाल पुरख परमात्मा दी आवाज बाणी गुण दी शरण दे विच बैठ करके उस दे नाल मिल करके एक होण दा यतन कर रहे हैं। एक कीमती जन्म क्यों है? इस शरीर दी किसी भी इंद्री नू लै लो, कितनी भी कीमत देन दे बाद असी इस नू बाजार तो खरीद करके नहीं लिया सकते, जब तक उस अकाल पुरख दी मर्जी ना होवे। अख बंद है, नजर नहीं आंदा, उस दी दया होवे ते असी डॉक्टर दे कोल जा करके कुछ चिरां लई जितनी उस परमात्मा ने सानू हुक्म दिता है, समर्था दिती है, सीमा दिती है, असी इस अख दे नाल देखण दा काम कर सकते हां। उस दी रजा ना होवे ते इस जगत दे विच कोई भी ऐसी ताकत नहीं है जड़ी सानू देखण दे काबिल बना सके। इसी करके इस नू कीमती हीरे लाल मोतियां दे नाल जड़िया होया सुंदर वस्त्र क्या है। इस वस्त्र दे विच एक अनोखी वस्तु है, पंजवां तत्व जिसनू असी आकाश तत्व कहिंदे हां, जिस दे नाल बुद्धि दी उत्पत्ति है। अगर इस कीमती वस्त्र दे विच यह विचित्र वस्तु यह तत्व ना होवे ते एक कितना भी कीमती क्यों ना होवे, सारियां इंद्रियां कितनियां भी सबल प्रबल क्यों ना होवे, कोड़ी कीमत नहीं पेगी इस। जिन्हां पेटा तो असी जन्म लिया है वो खुद ही सानू जेलां दे सीस्टां दे पिछे कैद करवा देंगे, कारण कि बोझ है समाज दे उपर, खतरा है इस मनुख दे कोल। वो बुद्धि सानू किस वास्ते दित्ती गई है? 84 लाख सुंदर सूटां दे विच किसी दे कोल भी ये पंजवां तत्व भरपूर मात्रा दे विच नहीं है। अगर देवी देवतियां दी असी गल करदे हां, वो सूक्ष्म 5 तत्वां तो उस चोले नूं लै करके बैठे हां, पर चाह करके भी इस बुद्धि तत्व दा वो इस्तेमाल नहीं कर सकते। ना करन दा भाव है कि यह रस्ता जो है परमात्मा दे नाल मिलन दा, एक होण दा, यह सिर्फ और सिर्फ इंसानी जन्म दे विच है। दोनों अखां दे पिछे सुषमना नाड़ी जिसका द्वार कुंडली ने बंद कर रखिया है, यह है वह 10वां द्वार। असल 10वां द्वार दूर, बहुत दूर है, उत्थे तक पहुंचने वास्ते जो चरोखा रखिया है उस परमात्मा ने अपने नाल मिलन लई एक होण लई, यह दोनों अखां दे पिछे है। वह देवी देवतियां दी जून भी एक उत्तम और भोगी जून है। 84 लाख जून जड़ी बनी है, 30 लाख वनस्पति है, 27 लाख कीड़े मकोड़े हैं, 14 लाख परिंदे हैं, 9 लाख पानी दे जीव हैं, और 4 लाख सूक्ष्म और कारण जूना हैं, जिन्हां दे विच भूत प्रेत देवी देवते किन्नड़ गंधर्व और इस तरीके दिया बहुत सारिया जूना आ जांदियां ने, जिन्हां दी सारी सृष्टि दे उत्तम दिमाग मिल करके भी कदी ये जान नहीं सकते कि ये 84 लाख जूना केड़ियां ने। इस 84 लाख जून दे विच सेकंड लास्ट जड़ी जून आती है, 4 पैर दे जानवरां दी आती है, और उस तो बाद एक मौका मिलता है इस मनुष्य जन्म का। 84 लाख की आखिरी पौड़ी है, इस 184 जोन सबाई मानस को प्रभ दी वड्याई, इस पौड़ी ते जो नर चुके आई जाई दुख पाएगा। जिस भी जीवात्मा ने इस मनुखे जन्म नु हासिल कर लिया है, इस 84 लाख जूना नु भोगण दे बाद ही उस अकाल पुरख परमात्मा ने एक मौका दिता है अपने नाल मिलन वास्ते, एक होण वास्ते। ते गुरु नानक साहब हुक्म कर रहे हैं, इस पौड़ी तो जिसका पैर फिसल गया उस दे बाद फिर 84 लाख जून खड़ी है। 84 लाख सुंदर सूटा की कीमत अगर असी 2 वर्ष 10 वर्ष भी पाईए, जड़ी की एक बिल्कुल झूठ है। सूक्ष्म और कारण लोका दिया जड़िया जूना ने देव लोक दे भी जा करके देखो, लखा वरिया दी उमर ला करके जूना बैठिया ने। इस मुल्क दे विच भी असी देखते हैं अमेरिकन रेडवुड जो है उसकी उम्र वैज्ञानिक 2000 तो वह साल कहते हैं, पर कहण की गल है किसी नूं उसकी उम्र का पता नहीं है। कोई भी जून जड़ी इस सृष्टि दे विच मौजूद है, कुछ गिनती दियां जूनां नूं छड करके किसी की भी उम्र का असी अंदाज नहीं लगा सकते। फिर भी अगर असी एक ख्याल के तौर पर 10 वर्ष के नाल तकसीम करिए 84 लाख जून नूं, ते कई करोड़ जन्म लग जाएंगे, कई अरब समय के बाद इस इन जीव नूं एक मौका मिलेगा परमात्मा दे नाल मिलन दा, एक होण दा। और ए इंसान दी जून इस वक्त असी कौर कलयुग दे विच बैठे हाँ, कलयुग दी उम्र जड़ी है 100 साल दी निश्चित कीती गई है, और कौर कलयुग दे विच सिर्फ और सिर्फ 30 साल दी। हुण इस 30 साल दी उम्र नूं लै करके इस दे विच बाल अवस्था है, वृद्ध अवस्था है, जिदे विच चाह करके भी जीव जड़ा है उस परमात्मा दे नाल मिल नहीं सकता। गुरु नानक साहब ने पिछे स्पष्ट किया सी कितना कोर नरक बर्दाश्त करन दे बाद यह जीवात्मा जो है गर्भ जून तो इस मुल्क दे विच इंसानी जन्म नूं धारण करदी है उस परमात्मा नूं मिलन वास्ते। इतना नरक बर्दाश्त करन दे बाद भी यह क्षण बंगुर जीवन जड़ा मिलिया है इस जीव नूं अपनी मुक्ति करन वास्ते, अपना कल्याण करन वास्ते, आवागमन तो निकलन वास्ते इस सारी सृष्टि जेता जगत संसार सानू नजर आ रहा है मन बुद्धि और इंद्रिया दे नाल, इस सारा दा सारा भरम है। इस भरम चो कढ़न वास्ते, इस चो निकलन वास्ते ही सचखंड तो यह बाणी प्रसारित की जाती है आत्मा नू जगाण वास्ते। आत्मा इस वक्त कितना ही काम कर रही है, वैज्ञानिक लगे हुए ने दिन रात राकेट बना रहे ने, चांद सूरज ते रहण दियां गल्लां कीतियां जा रही ने, कितना चेतन काम ए आत्मा कर रही है। आत्मा कोलो ताकत लै करके ही ए शरीर जड़ा है इस सृष्टि दे विच काम कर रहा है। उस दे बाद भी गुरु नानक साहब उपदेश कर रहे हैं कि ए आत्मा सुती है, सुती दा भाव ए है कि ए जो कुछ भी कर रही है परम दे विच कर रही है, इस नूं अपने घर दा पता नहीं, अपने मूल दा पता नहीं, अपने कल्याण दा ख्याल नहीं। अगर असी प्यासे होइए सानू प्यास लई पानी दी जरूरत है, और अगर असी पहाड़ां नूं खोदना शुरू कर दईए कितनी मेहनत करनी पएगी, पर विचार करके देखो एक पत्थर चो कदों पानी निकलेगा, कदों प्यास बुझेगी। अगर असी मैदान दे विच खुदाई करदे हां ते कुछ उम्मीद कीती जा सकदी है कि साडी प्यास बुझ जाएगी, पर कुछ समय अवश्य लगेगा। और अगर असी एही मेहनत चलदे दरिया समुद्रा दे किनारे जा करके करिए, उत्थे खूह खोदण दी कोशिश करिए, पानी नूं प्राप्त करन दी कोशिश करिए, ते असी कह सकदे हां कि कुछ दिनां दे विच ही यानी कि बहुत जल्दी साडे शरीर दी प्यास जड़ी है बुझ सकदी है। उसे तरीके दे नाल इह रूहानियत दा विशे है, अगर असी ठीक जगह मेहनत करांगे ते उस परमात्मा नूं मिल करके ਆਪਣੀ ਆਤਮਾ ਦਾ ਕਲਿਆਣ ਕਰ ਸਕਦੇ ਹਾਂ, ਪਰ ਅਸੀਂ ਇਸ ਜਗਤ ਦੇ ਵਿੱਚ, ਸਮੁੰਦਰਾਂ ਦੇ ਵਿੱਚ, ਪਹਾੜਾਂ ਦੇ ਵਿੱਚ, ਮੂਰਤੀਆਂ ਦੇ ਵਿੱਚ, ਪੋਥੀਆਂ ਦੇ ਵਿੱਚ, ਯਾਨੀ ਕਿ ਉਸ ਪਰਮਾਤਮਾ ਨੂੰ ਮਿਲਣ ਵਾਸਤੇ ਕਿਹੜੀ ਕਿਹੜੀ ਜਗ੍ਹਾ ਅਸੀਂ ਕੋਈ ਕੋਨਾ ਨਹੀਂ ਛੱਡਿਆ, ਹਰ ਜਗ੍ਹਾ ਪ੍ਰਿਥਵੀ ਦੇ ਵਿੱਚ, ਗਰਭ ਦੇ ਵਿੱਚ, ਯਾਨੀ ਕਿ ਉੱਪਰ ਆਕਾਸ਼ ਦੇ ਵਿੱਚ, ਪਾਣੀ, ਸਮੁੰਦਰਾਂ ਦੇ ਅੰਦਰ, ਰਿਸ਼ੀਆਂ ਮੁਨੀਆਂ ਨੇ ਹਰ ਜਗ੍ਹਾ ਉਸ ਨੂੰ ਤਲਾਸ਼ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਵੀ ਜਗ੍ਹਾ ਉਹਨਾਂ ਨੂੰ ਨਹੀਂ ਮਿਲਿਆ। ਠੀਕ ਉਸੇ ਤਰੀਕੇ ਦੇ ਨਾਲ ਯਾਨੀ ਕਿ ਅਸੀਂ ਪੱਥਰ ਦੀ ਖੁਦਾਈ ਕਰ ਰਹੇ ਹਾਂ, ਕਦੋਂ ਸਾਡੀ ਪਿਆਸ ਬੁਝੇਗੀ? ਅਗਰ ਅਸੀਂ ਪੂਰਨ ਸੰਤ ਮਹਾਤਮਾ ਦੇ ਕੋਲ ਜਾ ਕਰਕੇ, ਪੂਰਨ ਦਾ ਭਾਵ ਇਹ ਹੈ ਕਿ ਜਿਹੜੇ ਉਸ ਪਰਮਾਤਮਾ ਨੂੰ ਮਿਲ ਕਰਕੇ ਇੱਕ ਹੋ ਚੁੱਕੇ ਨੇ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਸਾਇੰਟਿਸਟ ਹੈ, ਅਗਰ ਉਸਨੇ ਇਹ ਪੜ੍ਹਾਈ ਕਰ ਲਈ ਹੈ, ਡਾਕਟਰ ਬਣ ਚੁੱਕਾ ਹੈ, ਤੇ ਸਤਸੰਗਤ ਜੀ ਅਗਰ ਅਸੀਂ ਉਸ ਦੀ ਸ਼ਰਨ ਦੇ ਵਿੱਚ ਪਹੁੰਚ ਜਾਵਾਂਗੇ, ਤੇ ਯਕੀਨੀ ਗੱਲ ਹੈ ਕਿ ਕੁਛ ਸਮੇਂ ਮਿਹਨਤ ਕਰਾਂਗੇ, ਉਸ ਦੇ ਹੁਕਮ ਦਾ ਪਾਲਣ ਕਰਾਂਗੇ, ਤੇ ਅਸੀਂ ਉਸ ਦੇ ਰੂਪ ਨੂੰ ਯਾਨੀ ਕਿ ਉਸ ਦੀ ਸਮਰੱਥਾ ਨੂੰ ਅਵਸ਼ ਹਾਸਲ ਕਰ ਲਾਂਗੇ। ਪਰ ਜਿਸ ਨੇ ਕਦੀ ਪੜ੍ਹਾਈ ਕੀਤੀ ਹੀ ਨਹੀਂ, ਜਿਸ ਨੂੰ ਪਤਾ ਹੀ ਨਹੀਂ ਡਾਕਟਰੀ ਕਿਸ ਨੂੰ ਕਹਿੰਦੇ ਨੇ, ਇੰਜੀਨੀਅਰ ਕਿਸ ਤਰੀਕੇ ਨਾਲ ਬਣਿਆ ਜਾ ਸਕਦਾ ਹੈ, ਖੋਜ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਤੇ ਸਿਰਫ ਕਿਤਾਬਾਂ ਪੜ੍ਹ ਕੇ ਅਗਰ ਕੋਈ ਕਹੇ ਕਿ ਮੈਂ ਡਾਕਟਰ ਬਣ ਜਾਵਾਂਗਾ, ਇੰਜੀਨੀਅਰ ਬਣ ਜਾਵਾਂਗਾ, ਤੇ ਉਸਦੇ ਮਨ ਦਾ ਭਰਮ ਹੈ। ਠੀਕ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਵਿਸ਼ੇ ਹੈ। ਇਹਨਾਂ ਗ੍ਰੰਥਾਂ ਪੋਥੀਆਂ ਦੇ ਵਿੱਚ ਸੱਚਖੰਡ ਦੀ ਬਾਣੀ, ਸੰਤ ਜਦੋਂ ਵੀ ਉਸ ਪਰਮਾਤਮਾ ਨਾਲ ਮਿਲ ਕਰਕੇ ਇਸ ਜਗਤ ਦੇ ਵਿੱਚ, ਕਿਸੇ ਨੇ ਪੁੱਛਿਆ ਵੀ ਪਰਮਾਤਮਾ ਕਿਆ ਹੈ, ਕਿਸ ਤਰੀਕੇ ਦੇ ਨਾਲ ਮਿਲ ਸਕਦੇ ਹਾਂ, ਤੇ ਉਹਨਾਂ ਨੇ ਜਿਹੜੇ ਵੀ ਵਚਨ ਕੀਤੇ ਉਹਨਾਂ ਨੂੰ ਅਸੀਂ ਨੋਟ ਕਰ ਲਿਆ। ਇਸ ਵਕਤ ਸੱਚਖੰਡ ਦੀ ਬਾਣੀ ਆ ਰਹੀ ਹੈ, ਰਿਕਾਰਡ ਕੀਤੀ ਜਾ ਰਹੀ ਹੈ, ਇਸ ਨੂੰ ਅਸੀਂ ਲਿਖ ਲਵਾਂਗੇ, ਪੋਥੀਆਂ ਦੇ ਵਿੱਚ ਦਰਜ ਕਰ ਦੇਵਾਂਗੇ, ਗ੍ਰੰਥ ਬਣ ਜਾਣਗੇ। ਪਰ ਸਾਧ ਸੰਗਤ ਜੀ, ਇਹ ਬਾਣੀ ਕਦੇ ਵੀ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਸਾਨੂੰ ਨਹੀਂ ਬਣਾ ਸਕਦੀ। ਇਸ ਦਾ ਬਿਲਕੁਲ ਸਪਸ਼ਟ ਉਪਦੇਸ਼ ਹੈ ਕਿ ਸਾਨੂੰ ਇੱਕ ਐਸੀ ਚੇਤਨ ਸੱਤਾ ਚਾਹੀਦੀ ਹੈ, ਇੱਕ ਐਸੀ ਤਾਕਤ ਚਾਹੀਦੀ ਹੈ, ਇਸ ਕਿਤਾਬ ਨੂੰ ਪੜ੍ਹਾਉਣ ਵਾਲਾ, ਇਸ ਮਜ਼ਮੂਨ ਨੂੰ ਸਮਝਾਉਣ ਵਾਲਾ, ਇੱਕ ਐਸੀ ਚੇਤਨ ਤਾਕਤ ਜਿਹੜੀ ਕਿ ਸਾਨੂੰ ਉਸ ਪਰਮਾਤਮਾ ਦੇ ਨਾਲ ਮਿਲਣ ਦੇ ਕਾਬਿਲ ਬਣਾ ਸਕੇ, ਇਸ ਕਿਤਾਬ ਦੇ ਵਿੱਚ ਲਿਖੇ ਗਏ ਬਚਨਾਂ ਦੇ ਅਰਥ ਨੂੰ ਸਮਝਾ ਸਕੇ, ਜਿਹੜੇ ਭਾਵ ਸੱਚਖੰਡ ਤੋਂ ਦਿੱਤੇ ਜਾ ਰਹੇ ਨੇ ਇਸ ਕੱਟ ਦੇ ਜ਼ਰੀਏ। ਇਸ ਕੱਟ ਤੱਕ ਹੀ ਸੀਮਿਤ ਨੇ, ਜਦ ਤੱਕ ਇਹ ਕੱਟ ਖੁਦ ਨਹੀਂ ਚਾਹੇਗਾ, ਉਸ ਭਾਵ ਨੂੰ ਵਿਅਕਤ ਨਹੀਂ ਕਰਨਾ ਚਾਹੇਗਾ, ਅਸੀਂ ਚਾਹ ਕਰਕੇ ਵੀ ਇਸ ਭਾਵ ਨੂੰ, ਇਸ ਬਾਣੀ ਨੂੰ ਸੁਣਨ ਦੇ ਬਾਅਦ ਵੀ ਉਸ ਦੇ ਅਰਥ ਨੂੰ ਅਸੀਂ ਹਾਸਲ ਨਹੀਂ ਕਰ ਸਕਦੇ। ਔਰ ਜਦ ਤੱਕ ਸਾਨੂੰ ਅੰਦਰ ਦਾ ਅਰਥ ਹਾਸਲ ਨਹੀਂ ਹੋਏਗਾ, ਅਸੀਂ ਕਿਸ ਤਰੀਕੇ ਦੇ ਨਾਲ ਇਸ ਰਸਤੇ ਤੇ ਚੱਲ ਕੇ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ, ਯਾਨੀ ਕਿ ਆਤਮਾ ਦਾ ਕਲਿਆਣ ਕਰ ਸਕਾਂਗੇ। ਇਸ ਤੋਂ ਬਿਲਕੁਲ ਮਜ਼ਮੂਨ ਜਿਹੜਾ ਅੱਜ ਦਾ ਸਪਸ਼ਟ ਹੁੰਦਾ ਜਾਂਦਾ ਕਿ ਸਾਨੂੰ ਇੱਕ ਚੇਤਨ ਸੱਤਾ ਚਾਹੀਦੀ ਹੈ, ਉਹ ਚੇਤਨ ਸੱਤਾ ਨੂੰ ਹੀ ਰੂਹਾਨੀਅਤ ਦੇ ਵਿੱਚ ਗੁਰੂ ਕਿਹਾ ਗਿਆ ਹੈ। ਗੁਰੂ ਕਹਿ ਲੋ, ਸਾਜਨ ਕਹਿ ਲੋ, ਮੀਤ ਕਹਿ ਲੋ, ਗੁਰੂ ਨੂੰ ਸਤ ਗੁਰੂ ਕਿਹਾ। ਸਤ ਕਿਉਂ ਕਿਹਾ ਗਿਆ? ਕਿ ਐਸਾ ਜੀਵ ਜਿਸ ਨੇ ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਪਰਮਾਤਮਾ ਨੂੰ ਹਾਸਲ ਕਰ ਲਿਆ, ਪਰਮਾਤਮਾ ਸਤ ਹੈ, ਸਤ ਨਾਮ ਹੈ, ਉਸਦਾ ਨਾਮ ਸਤ ਕਿਉਂ ਰੱਖਿਆ? ਸੱਚ ਦੀ ਕਿਆ ਡੈਫੀਨੇਸ਼ਨ ਹੈ? ਸਤ ਦਾ ਭਾਵ ਹੈ ਕਿ ਨਿਰੰਤਰ ਇੱਕ ਰਸ ਰਹਿਣਾ, ਇੱਕ ਰੂਪ ਰਹਿਣਾ, ਉਸ ਦੇ ਵਿੱਚ ਕੋਈ ਬਦਲਾਵ ਨਹੀਂ, ਕੋਈ ਫੇਰ ਬਦਲ ਨਹੀਂ, ਯਾਨੀ ਕਿ ਉਹ ਅਵਿਨਾਸ਼ੀ ਸੱਤਾ ਹੈ। ਔਰ ਜਿਹੜਾ ਉਸ ਦੇ ਨਾਲ ਮਿਲ ਗਿਆ ਉਹ ਵੀ ਅਵਿਨਾਸ਼ੀ ਹੋ ਗਿਆ। ਜਦੋਂ ਬੂੰਦ ਸਮੁੰਦਰ ਦੇ ਵਿੱਚ ਮਿਲ ਜਾਂਦੀ ਹੈ ਤੇ ਉਸੇ ਦਾ ਰੂਪ ਹੋ ਜਾਂਦੀ ਹੈ, ਉਸੇ ਦੇ ਸਾਰੇ ਗੁਣ ਸਮੁੰਦਰ ਦੇ ਜੜੇ ਨੇ ਉਸ ਆਤਮਾ ਦੇ ਵਿੱਚ, ਯਾਨੀ ਉਸ ਬੂੰਦ ਦੇ ਵਿੱਚ ਪ੍ਰਗਟ ਹੋ ਜਾਂਦੇ ਹਨ। ਲੈਬੋਰਟਰੀ ਜਾ ਕਰਕੇ ਅਸੀਂ ਸਮੁੰਦਰ ਦੀ ਬੂੰਦ ਦੀ ਪ੍ਰੀਖਿਆ ਕਰਾਂਗੇ, ਬੇਸ਼ੱਕ ਕੁਆਂਟਿਟੀ ਘੱਟ ਹੋ ਸਕਦੀ ਹੈ, ਪਰ ਜਿਤਨੀ ਲਿਸਟ ਬਣੇਗੀ ਸਮੁੰਦਰ ਦੇ ਗੁਣਾਂ ਦੀ, ਉਤਨੀ ਵੱਡੀ ਹੀ ਲਿਸਟ ਉਸ ਬੂੰਦ ਦੀ ਵੀ ਬਣੇਗੀ, ਬੇਸ਼ੱਕ ਉਸਦੀ ਕੁਆਂਟਿਟੀ ਮਾਤਰਾ ਘੱਟ ਹੋਵੇ, ਪਰ ਅਨੰਤ ਗੁਣ ਅਗਰ ਉਸ ਸਮੁੰਦਰ ਦੇ ਵਿੱਚ ਨੇ ਤੇ ਅਨੰਤ ਹੀ ਗੁਣ ਉਸ ਬੂੰਦ ਦੇ ਵਿੱਚ ਵੀ ਹੋਣਗੇ। ਠੀਕ ਉਸੇ ਤਰੀਕੇ ਦੇ ਨਾਲ ਇਹ ਆਤਮਾ ਵੀ ਅਨੰਤ ਗੁਣਾਂ ਦੀ ਸਵਾਮਨੀ ਇਸ ਵਕਤ ਪਰਦਾ ਲੈ ਕਰਕੇ ਬੈਠੀ ਹੈ, ਯਾਨੀ ਕਿ ਭਰਮ ਦੇ ਪਰਦੇ ਦੇ ਵਿੱਚ। ਇਸ ਭਰਮ ਤੋਂ ਕੱਢਣ ਵਾਸਤੇ ਹੀ ਸੰਤ ਇਸ ਸਗਤ ਦੇ ਵਿੱਚ ਅਵਤਾਰ ਲੈਂਦੇ ਨੇ। ਜਿਹੜੀ ਚੇਤਨ ਸੱਤਾ ਜਿਸ ਘੱਟ ਦੇ ਵਿੱਚ ਪ੍ਰਗਟ ਹੋ ਜਾਂਦੀ ਹੈ ਉਸ ਨੂੰ ਰੂਹਾਨੀਅਤ ਦਾ ਗੁਰੂ ਕਿਹਾ ਜਾਂਦਾ ਹੈ। ਗੁਰੂ ਉਹ ਨਹੀਂ ਹੈ ਜਿਹੜੇ ਇਸ ਜਗਤ ਦੇ ਵਿੱਚ ਅਸੀਂ ਦੇਖਦੇ ਹਾਂ, ਦਾੜੀਆਂ ਰੱਖ ਲਈਆਂ, ਲੰਬੇ ਚੋਲੇ ਪਾ ਲਏ, ਡੇਰੇ ਬਣਾ ਤੇ, ਮਤ ਧਰਮ ਚਲਵਾ ਦਿੱਤੇ, ਯਾਨੀ ਕਿ ਜਿਤਨੇ ਵੀ ਮੰਦਿਰ, ਗੁਰਦੁਆਰੇ, ਮਸਜਿਦਾਂ, ਗਿਰਜਾ ਘਰਾਂ ਦੇ ਵਿੱਚ ਮੌਲਵੀ, ਭਾਈ ਜਾਂ ਪੰਡਤ, ਬ੍ਰਾਹਮਣ, ਜੋ ਵੀ ਕੁਛ ਵੀ ਨਜ਼ਰ ਆ ਰਿਹਾ, ਇਹ ਸਾਰੇ ਦੇ ਸਾਰੇ ਇਹਨਾਂ ਨੂੰ ਅਸੀਂ ਗੁਰੂ ਬਣਾ ਕਰਕੇ ਬੈਠੇ ਹਾਂ। ਜਿਹੜੇ ਰਸਤੇ ਸਾਨੂੰ ਲਾਉਂਦੇ ਨੇ ਉਹਨਾਂ ਰਸਤਿਆਂ ਤੇ ਹੀ ਅਸੀਂ ਚੱਲਦੇ ਹਾਂ। ਵਿਚਾਰ ਕਰਕੇ ਦੇਖ ਲਓ, ਅਗਰ ਕੋਈ ਅੰਧੇ ਖੂਹ ਦੇ ਵਿੱਚ ਬੈਠਾ ਹੈ ਤੇ ਕਿਆ ਸਾਨੂੰ ਖੂਹ ਚੋਂ ਨਿਕਲਣ ਦੀ ਸਮਰੱਥਾ, ਤਾਕਤ ਜਾਂ ਰਸਤਾ ਦੱਸ ਦੇਗਾ? ਜਿਹੜਾ ਕਦੀ ਡਾਕਟਰ ਬਣਿਆ ਨਹੀਂ, ਜਿਹੜਾ ਜਿਸ ਨੇ ਕਦੀ ਪੜ੍ਹਾਈ ਪੜ੍ਹੀ ਨਹੀਂ, ਜਿਹੜਾ ਗੁਰੂ ਦੀ ਸ਼ਰਨ ਚ ਗਿਆ ਨਹੀਂ, ਜਿਹੜਾ ਕਦੀ ਰਾਤ ਨੂੰ ਜਾਗਿਆ ਹੀ ਨਹੀਂ, ਪੰਜ ਛੇ ਛੇ ਦਿਨ ਲਗਾਤਾਰ ਰਾਤ ਨੂੰ ਪੜ੍ਹਦੇ ਨੇ, ਡਾਕਟਰ ਬਣਨ ਵਾਸਤੇ ਕਿਤਨੀ ਮਿਹਨਤ ਕਰਨੀ ਪੈਂਦੀ ਹੈ,
ਤੇ ਵਿਚਾਰ ਕਰਕੇ ਦੇਖ ਲਓ ਕਿਆ ਗ੍ਰੰਥ ਪੋਥੀ ਪੜ੍ਹ ਕੇ ਅਸੀਂ ਪਰਮਾਤਮਾ ਨੂੰ ਮਿਲ ਲਵਾਂਗੇ। ਯਾਨੀ ਕਿ ਉਹ ਤਾਕਤ ਚਾਹੀਦੀ, ਉਹ ਤਾਕਤ ਦੀ ਸ਼ਰਨ ਸਾਨੂੰ ਲੈਣੀ ਪਏਗੀ। ਉਹ ਜਿਤਨੇ ਵੀ ਅਸੀਂ ਗੁਰੂ ਬਣਾ ਰੱਖੇ ਨੇ, ਯਾਨੀ ਕਿ ਅਧੂਰਾ ਗਾਈਡ ਕਦੇ ਵੀ ਸਾਨੂੰ ਮੰਜ਼ਿਲ ਤੇ ਪਹੁੰਚਣ ਦੇ ਕਾਬਿਲ ਨਹੀਂ ਬਣਾ ਸਕਦਾ। ਅਸੀਂ ਕਸ਼ਮੀਰ ਜਾਣਾ ਚਾਹੁੰਦੇ ਹਾਂ, ਰਸਤੇ ਦੇ ਵਿੱਚ ਕੈਸੀਆਂ ਰੁਕਾਵਟਾਂ ਆ ਰਹੀਆਂ ਨੇ, ਕਿਸ ਤਰੀਕੇ ਦਾ ਉਧਰ ਦਾ ਮੌਸਮ ਹੈ, ਔਰ ਕਿਆ ਕੁਛ ਅਸੀਂ ਜਾ ਕਰਕੇ ਉੱਥੇ ਆਪਣੀ ਯਾਨੀ ਕਿ ਸਮਰੱਥਾ ਨੂੰ ਹਾਸਲ ਕਰ ਸਕਦੇ ਹਾਂ, ਖੁਸ਼ ਹੋ ਸਕਦੇ ਹਾਂ, ਜਾਂ ਉਸ ਜਲਵਾਯੂ ਦਾ ਫਾਇਦਾ ਚੁੱਕ ਸਕਦੇ ਹਾਂ। ਅਗਰ ਕੋਈ ਉੱਥੇ ਦਾ ਬਸ਼ਿੰਦਾ, ਉੱਥੇ ਦੇ ਜਾਣਕਾਰ ਅਗਰ ਸਾਨੂੰ ਮਿਲ ਜਾਵੇ ਤੇ ਯਕੀਨੀ ਗੱਲ ਹੈ ਕਿ ਉਹ ਸਾਨੂੰ ਉਸ ਸਟੇਸ਼ਨ ਤੇ ਲੈ ਜਾਏਗਾ, ਟਿਕਟ ਕਰ ਚੋ ਟਿਕਟ ਵੀ ਕਟਵਾ ਦੇਗਾ, ਰਸਤੇ ਚ ਕਿਹੜੇ ਕਿਹੜੇ ਸਟੇਸ਼ਨ ਆਉਂਦੇ ਨੇ ਉਹ ਵੀ ਦੱਸ ਦੇਗਾ, ਕਿਹੜੀ ਜਗ੍ਹਾ ਅਸੀਂ ਖਾਣਾ ਖਾਣਾ, ਕਿਹੜੀ ਜਗ੍ਹਾ ਅੱਛਾ ਖਾਣਾ ਮਿਲੇਗਾ, ਉਹ ਸਾਰੀਆਂ ਹੀ ਗੱਲਾਂ ਸਾਨੂੰ ਦੱਸ ਕੇ ਸਾਡੀ ਮੰਜ਼ਿਲ ਤੇ ਪਹੁੰਚਾ ਦੇਗਾ। ਕਾਰਨ ਕੀ ਹੈ ਕਿ ਉਹਦੇ ਕੋਲ ਸਮਰੱਥਾ ਹੈ, ਉਸਨੂੰ ਉਸ ਰਸਤੇ ਦਾ ਗਿਆਨ ਹੈ। ਠੀਕ ਉਸੇ ਤਰੀਕੇ ਦੇ ਨਾਲ ਰੂਹਾਨੀਅਤ ਦਾ ਗਿਆਨ, ਗੁਰੂ ਕਿਸ ਨੂੰ ਕਿਹਾ ਗਿਆ, ਜਿਹੜਾ ਕਿ ਇੱਕ ਇੱਕ ਪੌੜੀ ਚੜ੍ਹਦਾ ਆਇਆ ਉਹ ਸੱਚਖੰਡ ਦੇ ਦਰਬਾਰ ਦੇ ਅੰਦਰ ਪ੍ਰਵੇਸ਼ ਕਰਕੇ ਅਕਾਲ ਪੁਰਖ ਦੀ ਗੋਦ ਦੀ ਸਮਰੱਥਾ ਨੂੰ ਹਾਸਲ ਕਰ ਚੁੱਕਾ ਹੈ। ਯਾਨੀ ਕਿ ਉਹ ਗੁਰੂ ਬਣ ਚੁੱਕਾ ਹੈ, ਪਰਮਾਤਮਾ ਬਣ ਚੁੱਕਾ ਹੈ। ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇੱਕ ਸਰੀਰ ਨੂੰ, ਇਸ ਸਰੀਰ ਨੂੰ ਜਿਹੜੇ ਨੂੰ ਲੈ ਕਰਕੇ ਮੈਂ ਬੈਠਾ, ਜਦੋਂ ਇਸਦਾ ਮੈਂ ਮੰਥਨ ਕੀਤਾ, ਹੁਣ ਮੰਥਨ ਕਿਸ ਤਰੀਕੇ ਦੇ ਨਾਲ ਕਰਨਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਭ ਲੋਭ ਤਜ ਹੋਰ ਨਿਚਿੰਦਾ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ, ਕਾਮ ਕ੍ਰੋਧ ਅਗਰ ਇਸਦਾ ਅਸੀਂ ਪਰਹੇਜ਼ ਕਰ ਲਈਏ, ਨਿੰਦਾ ਦਾ ਪਰਹੇਜ਼ ਕਰ ਲਈਏ, ਤੇ ਯਕੀਨੀ ਗੱਲ ਹੈ ਕਿ ਅਸੀਂ ਪਰਮਾਤਮਾ ਦੇ ਨਾਲ ਮਿਲ ਕਰਕੇ ਇੱਕ ਹੋ ਸਕਦੇ। ਕਾਮ, ਕਾਮ ਦਾ ਕੀ ਭਾਵ ਹੈ, ਪਰਾਈ ਇਸਤਰੀ ਨੂੰ ਦੇਖਣਾ ਸਭ ਤੋਂ ਨਿਚਲੇ ਦਰਜੇ ਦਾ ਕਾਮ ਹੈ, ਔਰ ਇੱਕ ਨਿਮਕ ਘੜੀ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ, ਇੱਕ ਘੜੀ ਰਸ ਮਾਂਡੇ ਫਿਰ ਬਹੁਤ ਦੁੱਖ ਪਾਵੇ। ਯਾਨੀ ਗੁਰੂ ਨਾਨਕ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਇੱਕ ਘੜੀ, ਨਿਮਕ ਘੜੀ ਦਾ ਕਿਆ ਭਾਵ ਹੈ, ਅੱਖਾਂ ਦੇ ਨਾਲ ਅਗਰ ਇੱਕ ਪਰਾਈ ਇਸਤਰੀ ਨੂੰ ਅਸੀਂ ਕਾਮ ਵਾਸਨਾ ਦੇ ਨਾਲ ਦੇਖਿਆ, ਮਨ ਜਿਹੜਾ ਹੈ ਦੇਖਣ ਤੋਂ ਪਹਿਲੇ ਹੀ ਭੋਗ ਕਰ ਲੈਂਦਾ, ਇਹ ਨਿਮਕ ਕੜੀ ਦਾ ਭੋਗ ਹੈ, ਕਾਮ ਦਾ ਸਵਾਦ ਹੈ। ਉਹ ਕੋਟ ਦਿਨ 27,000 ਸਾਲ ਸੂਖਸ਼ਮ ਲੋਕਾਂ ਦੇ ਵਿੱਚ ਜਿਹੜੇ ਤਪਤੇ ਖੰਭਾਂ ਦਾ ਨਰਕ ਬਣਿਆ ਨਾ, ਇਹ ਜੀਵਾਤਮਾ ਨੂੰ 27,000 ਸਾਲ ਇਹ ਨਿਮਕ ਕੜੀ ਕਾਮ ਸਵਾਦ ਦੇ ਕਾਰਨ ਯਾਨੀ ਕਿ ਨਰਕਾਂ ਦੇ ਵਿੱਚ ਉਹ ਤਪਦੇ ਖੰਭਾਂ ਦੇ ਨਾਲ ਆਤਮਾ ਨੂੰ ਚਿਪਕਾਇਆ ਜਾਂਦਾ, ਔਰ ਐਸੀ ਭਿਆਨਕ ਪੀੜਾ ਜਿਹੜੀ ਇਸ ਨੂੰ ਆਤਮਾ ਨੂੰ ਬਰਦਾਸ਼ਤ ਕਰਨੀ ਪੈਂਦੀ ਹੈ ਨਿਮਕ ਕੜੀ ਵਾਸਤੇ। ਹੁਣ ਵਿਚਾਰ ਕਰਕੇ ਦੇਖ ਲਓ, ਇਹਨਾਂ ਅੱਖਾਂ ਨੂੰ ਖੋਲ ਕਰਕੇ ਸੜਕਾਂ ਤੇ ਅਸੀਂ ਕਿਸ ਤਰੀਕੇ ਦੇ ਨਾਲ ਚੱਲਦੇ ਹਾਂ, 2 ਇੰਚ 2.5 ਇੰਚ ਦੀ ਅੱਖ ਹੈ, ਅਸੀਂ 4 ਇੰਚ ਦੀ ਕਰਕੇ ਚੱਲਦੇ ਹਾਂ, ਸ਼ਾਇਦ ਕੋਈ ਐਸਾ ਰੂਪ ਸਾਡੀ ਅੱਖ ਦੇ ਵਿੱਚੋਂ ਪਰੇ ਹੋ ਕਰਕੇ ਨਾ ਨਿਕਲ ਜਾਏ ਜਿਹਦੀ ਅਸੀਂ ਅਸਕਤੀ ਨਾ ਕਰ ਸਕੀਏ। ਯਾਨੀ ਕਿ ਬਿਨਾਂ ਭੋਗੇ ਕੋਈ ਜਾ ਹੀ ਨਹੀਂ ਸਕਦਾ। ਹੁਣ ਵਿਚਾਰ ਕਰਕੇ ਦੇਖ ਲਓ, ਦਿਨ ਰਾਤ ਅਸੀਂ ਕਾਮ ਦੇ ਵਿੱਚ ਰਹਤਾ, ਔਰ ਕਾਮ ਦਾ ਕੰਮ ਕੀ ਹੈਗਾ, ਯਾਨੀ ਕਿ ਕਾਮ ਦਾ ਕੰਮ ਹੈ ਇਸ ਸੁਰਤ ਨੂੰ ਆਤਮਾ ਨੂੰ ਨੀਚੇ ਦੀ ਤਰਫ ਲਿਜਾਣਾ। ਇਸ ਸਰੀਰ ਦੇ ਵਿੱਚ 6 ਚੱਕਰ ਨੇ, 6 ਚੱਕਰਾਂ ਦੇ ਵਿੱਚ ਕਦੇ ਵੀ ਪਰਮਾਤਮਾ ਨਹੀਂ, ਪਰਮ ਹੀ ਪਰਮ ਹੈ। ਇਹ ਸਰੀਰ ਦੇ ਵਿੱਚ ਜੋ ਵੀ ਘੁੰਮ ਰਿਹਾ ਹੈ ਪਰਮ ਲੈ ਕਰਕੇ ਘੁੰਮ ਰਿਹਾ, ਯਾਨੀ ਕਿ ਸਰੀਰ ਤੋਂ ਅਸੀਂ ਉੱਤੇ ਜਾਣਾ ਹੈ, ਦੋਨੋਂ ਅੱਖਾਂ ਦੇ ਪਿੱਛੇ ਇਹ 6ਵਾਂ ਚੱਕਰ ਆਗਿਆ ਚੱਕਰ, ਆਤਮਾ ਨੇ ਇਸ ਸੁਸ਼ਮਨਾ ਨਾੜੀ ਦੇ ਵਿੱਚੋਂ ਪ੍ਰਵੇਸ਼ ਕਰਨਾ ਹੈ ਔਰ ਇਸ ਸਰੀਰ ਨੂੰ ਤਿਆਗ ਦੇਣਾ ਹੈ। ਸਰੀਰ ਦਾ ਤਿਆਗ ਹੈ ਝੂਠਾ ਤਿਆਗ, ਯਾਨੀ ਕਿ ਜਦੋਂ ਚਾਹੇ ਫਿਰ ਆਤਮਾ ਇਸ ਦੇ ਅੰਦਰ ਪ੍ਰਵੇਸ਼ ਕਰ ਜਾਏਗੀ, ਪਰ ਇਸ ਵਕਤ ਜਦ ਤੱਕ ਇਸ ਕਬਰ ਦੇ ਵਿੱਚੋਂ ਨਹੀਂ ਨਿਕਲੇਗੀ, ਇਸ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ, ਇਸ ਰਸਤੇ ਤੇ ਚੱਲ ਨਹੀਂ ਸਕਦੀ। ਫਿਰ ਕਾਮ ਦਾ ਕੰਮ ਕੀ ਹੈ, ਆਤਮਾ ਨੂੰ ਰੋਕ ਕਰਕੇ ਰੱਖਣਾ, ਯਾਨੀ ਕਿ ਨੀਚੇ ਦੀ ਤਰਫ ਲਿਜਾਣਾ। ਦੂਸਰੀ ਗੱਲ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕ੍ਰੋਧ, ਕ੍ਰੋਧ ਦਾ ਵੀ ਪਰਹੇਜ਼ ਕਰਨਾ ਹੈ। ਕ੍ਰੋਧ ਦਾ ਕੰਮ ਕੀ ਹੈ, ਸੁਰਤ ਨੂੰ ਆਤਮਾ ਨੂੰ ਫੈਲਾ ਦੇਣਾ। ਇਸ ਜਗਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਾਇੰਟਿਸਟ, ਵਿਗਿਆਨਿਕ ਔਰ ਇਨਸਾਨੀਅਤ ਦਾ ਸਿਰਮੋਰ, ਯਾਨੀ ਕਿ ਸ੍ਰਿਸ਼ਟੀ ਦਾ ਸਿਰਮੋਰ ਕਹਿ ਕਰਕੇ ਪੁਕਾਰਦੇ ਹਾਂ ਕਿ ਅਸੀਂ ਇਨਸਾਨ ਹਾਂ, ਸਾਡੇ ਕੋਲ ਬੁੱਧੀ ਔਰ ਬੜੇ ਸਿਵਿਲਾਈਜ਼ਡ ਹਾਂ। ਪਰ ਉਸ ਵਕਤ ਸਿਵਿਲਾਈਜੇਸ਼ਨ ਕਿੱਥੇ ਚਲੀ ਗਈ ਸੀ, ਜਦੋਂ ਕਿ ਨਾਗਾਸਾਕੀ ਦੇ ਉੱਪਰ ਅਮੈਰੀਕਨਸ ਨੇ ਬੰਬ ਸੁੱਟਿਆ ਸੀਗਾ, ਐਸਾ ਐਟਮ ਬੰਬ ਕਿ ਅੱਜ ਵੀ ਜਿਹੜੇ ਜੀਵ ਪੈਦਾ ਹੁੰਦੇ ਨੇ ਅਧੂਰੇ ਪੈਦਾ ਹੁੰਦੇ ਨੇ, ਔਰ ਅੱਜ ਅਸੀਂ ਟਰਸਟ ਬਣਾ ਕਰਕੇ ਉਹਨਾਂ ਲਈ ਬਹੁਤ ਸਾਰੀਆਂ ਸਹੂਲਤਾਂ ਦੇ ਕਰਕੇ ਆਪਣੀ ਉਹਨਾਂ ਦੀ ਸਹਾਨੁਭੂਤੀ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਨਤੀਜਾ ਕਿਸ ਦਾ ਸੀਗਾ, ਇਹ ਨਤੀਜਾ ਸੀ ਕ੍ਰੋਧ ਦਾ। ਕ੍ਰੋਧ ਦੇ ਵਿੱਚ ਕੀ ਹੁੰਦਾ, ਬੁੱਧੀ ਜਿਹੜੀ ਹੈ ਭ੍ਰਸ਼ਟ ਹੋ ਜਾਂਦੀ, ਬਈ ਬੁੱਧੀ ਜਾ ਕਿ 5ਵਾਂ ਤੱਤਵ ਆਕਾਸ਼ ਤੱਤਵ ਦੇ ਨਾਲ ਬੁੱਧੀ ਦੀ ਉਤਪਤੀ ਹੋਈ ਸੀ, ਕਿਸ ਵਾਸਤੇ ਮਿਲੀ ਸੀ, ਪਰਮਾਤਮਾ ਨੂੰ ਮਿਲਣ ਵਾਸਤੇ, ਉਸ ਦੇ ਨਾਲ ਇੱਕ ਹੋਣ ਵਾਸਤੇ ਬੁੱਧੀ ਸਾਨੂੰ ਮਿਲੀ ਸੀ। ਪਰ ਅਸੀਂ ਬੁੱਧੀ ਦਾ ਇਸਤੇਮਾਲ ਕੀਤਾ, ਅਸੀਂ ਸਾਰੀ ਦੁਨੀਆਂ ਦੇ ਉੱਪਰ ਆਪਣਾ ਹੁਕਮ ਚਲਾਉਣਾ ਚਾਹੁੰਦੇ ਹਾਂ, ਯਾਨੀ ਕਿ ਗੁਰੂ ਨਾਨਕ ਸਾਹਿਬ ਤੇ ਬਾਣੀ ਕਹਿੰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤੋ ਆਓ ਹਮਾਰੇ ਪਾਸ ਅਗਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਸੱਚਮੁੱਚ ਤੁਹਾਡੇ ਅੰਦਰ ਪਿਆਰ ਹੈ ਤੇ ਪਹਿਲੇ ਮਰਨਾ ਕਬੂਲ ਕਰ ਮਰਨਾ ਕਬੂਲ ਕਰ ਕਿਸ ਤਰੀਕੇ ਦੇ ਨਾਲ ਇਸ ਕਬਰ ਦੇ ਵਿੱਚੋਂ ਨਿਕਲ ਇਹ ਨੌ ਦਵਾਰ ਜਿਹੜੇ ਇਸ ਕਬਰ ਦੇ ਨੇ ਇਹ ਭਰਮ ਹੀ ਭਰਮ ਹੈ ਭਰਮ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਯਾਨੀ ਕਿ ਇਸ ਸੰਸਾਰ ਦੀ ਸਰੀਰ ਦੀ ਆਸਕਤੀ ਦਾ ਤਿਆਗ ਕਰ ਜਦ ਤੱਕ ਤੂੰ ਸਰੀਰ ਦੀ ਆਸਕਤੀ ਨੂੰ ਇਸਦੇ ਮੋਹ ਨੂੰ ਨਹੀਂ ਤਿਆਗੇਗਾ ਤਦ ਤੱਕ ਤੇਰਾ ਮਰਨਾ ਕਬੂਲ ਨਹੀਂ ਹੈਗਾ ਯਾਨੀ ਕਿ ਮਰਨੇ ਨੇ ਕਬੂਲ ਇਹ ਕਾਲ ਨੇ ਬ੍ਰਹਮ ਨੇ ਇਹ ਸੰਸਾਰ ਜਿਹੜਾ ਹੈ ਇਹ 36 ਪਦਾਰਥਾਂ ਦਾ ਥਾਲ ਸਾਡੇ ਅਗਰ ਸਾਡੇ ਅੱਗੇ ਪਰੋਸ ਕਰਕੇ ਰੱਖਿਆ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਕਰਨੀ ਇਸ ਥਾਲ ਦੇ ਵਿੱਚੋਂ ਉਤਨਾ ਹੀ ਲੈਣਾ ਹੈ ਜਿਤਨਾ ਕਿ ਸੰਸਾਰ ਦਾ ਕਾਰ ਵਿਵਹਾਰ ਚਲਾਉਣ ਵਾਸਤੇ ਇਸ ਸਰੀਰ ਨੂੰ ਜ਼ਰੂਰਤ ਹੈ ਉਸ ਤੋਂ ਅੱਗੇ ਜਿਤਨਾ ਗੁੜ ਮਿੱਠਾ ਮਾਇਆ ਪਸਰਿਆ ਮਨ ਮੁਖ ਲਗ ਮਾਖੀ ਪਚੇ ਪਚਾਈ ਉਸ ਇਹ ਮਾਇਆ ਦੇ ਜ਼ਰੀਏ ਮਿੱਠੇ ਰੂਪ ਦੇ ਵਿੱਚ ਇਹ ਸੰਸਾਰ ਜਿਹੜਾ ਸਾਡੇ ਅੱਗੇ ਪ੍ਰਚਾਰਿਤ ਕੀਤਾ ਗਿਆ ਹੁਣ ਮਨ ਜਿਹੜਾ ਹੈ ਮੱਖੀ ਹੈ ਔਰ ਮੱਖੀ ਜਿਹੜੀ ਹੈ ਗੁੜ ਦੇ ਉੱਪਰ ਬੈਠਦੀ ਹੈ ਅਗਰ ਕਿਨਾਰੇ ਤੇ ਬੈਠੇਗੀ ਤੇ ਸਵਾਦ ਵੀ ਲੈ ਲੇਗੀ ਔਰ ਆਪਣਾ ਖਾਰ ਵਿਵਹਾਰ ਵੀ ਕਰ ਲੇਗੀ ਅਗਰ ਗੁੜ ਦੇ ਵਿੱਚ ਜਾ ਕਰਕੇ ਮੱਖੀ ਬੈਠ ਗਈ ਤੇ ਨਾ ਤੇ ਸਵਾਦ ਲਗਾ ਸਕੇਗੀ ਤੇ ਨਾ ਮੁੜ ਆਪਣੇ ਘਰ ਜਾ ਸਕੇਗੀ ਬਿਲਕੁਲ ਠੀਕ ਇਹੀ ਅਵਸਥਾ ਸਾਡੀ ਸਾਰਿਆਂ ਦੀ ਹੈ ਅਸੀਂ ਮੱਖੀ ਬਣੇ ਗੁੜ ਦੇ ਵਿੱਚ ਬੈਠੇ ਹਾਂ ਸੰਸਾਰ ਦੇ ਵਿੱਚ ਇਤਨੇ ਲਿਪਤ ਹੋ ਚੁੱਕੇ ਹਾਂ ਇਸ ਸਰੀਰ ਦੀ ਇੰਦਰੀਆਂ ਦੇ ਜ਼ਰੀਏ ਕਿ ਸਾਨੂੰ ਆਪਣੇ ਘਰ ਦਾ ਪਤਾ ਨਹੀਂ ਆਪਣੇ ਖਿਆਲ ਨਹੀਂ ਕਰੋੜਾਂ ਹੀ ਅਰਬਾਂ ਹੀ ਜਨਮ ਹੋ ਗਏ ਅਨੰਤ ਕਾਲ ਤੋਂ ਇਹ ਸ੍ਰਿਸ਼ਟੀ ਚੱਲ ਰਹੀ ਹੈ ਔਰ ਅਨੰਤ ਜਨਮ ਇਸ ਜੀਵਾਤਮਾ ਦੇ ਹੋ ਚੁੱਕੇ ਨੇ ਅਨੰਤ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਜੀਵਾਤਮਾ ਜਦੋਂ ਵੀ ਆਈ ਇਸਨੇ ਥਾਲ ਦੇ ਵਿੱਚ ਬੈਠ ਕਰਕੇ ਆਪਣੀ ਅਸਤੀ ਨੂੰ ਕੁਰਬਾਨ ਕਰ ਦਿੱਤਾ ਉਸ ਮਿੱਠੇ ਦੇ ਉੱਪਰ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਜਹਾਜ਼ ਚੋਂ ਨਿਕਲੇਗਾ ਕਦੋਂ ਉਹ ਜਦ ਤੱਕ ਤੂੰ ਨਿਕਲੇਗਾ ਨਹੀਂ ਤੇਰਾ ਕਲਿਆਣ ਨਹੀਂ ਹੋ ਸਕਦਾ ਤੋ ਮਰਨਾ ਕਬੂਲ ਕਰ ਜੀਵਨ ਕੀ ਛੱਡ ਆਸ ਆਸ ਦਾ ਭਾਵ ਹੈ ਕਿ ਆਸ ਔਰ ਨਿਰਾਸ਼ ਦੇ ਵਿੱਚੋਂ ਨਿਕਲ ਜਾ ਇਹ ਆਸ ਔਰ ਨਿਰਾਸ਼ ਹੀ ਜਿਹੜੀ ਹੈ ਇਸ ਸੰਸਾਰ ਦੀ ਇਹ ਸਰੀਰ ਦੀ ਆਸਕਤੀ ਹੈ ਤਾਂ ਹੀ ਜਾ ਕਰਕੇ ਤੂੰ ਸਾਡੇ ਕੋਲ ਮਿਲਣ ਦੇ ਕਾਬਿਲ ਬਣ ਸਕਦਾ ਸਾਨੂੰ ਮਿਲਣ ਦਾ ਸ਼ੌਕ ਹੈ ਤੇ ਪਹਿਲੇ ਇਹਨਾਂ ਵਚਨਾਂ ਦੇ ਉੱਪਰ ਪੂਰਾ ਉਤਰ ਜਾ ਜਦੋਂ ਇਹ ਵਚਨ ਤੈਨੂੰ ਅੰਦਰ ਆਵਾਜ਼ ਦੇਣਗੇ ਤੁਨਕਾਰੇ ਦੇਣਗੇ ਵਾਅਦਾ ਹੈ ਸਤਿਗੁਰੂ ਜੀ ਦਾ ਕਿ ਜਿਹੜੀ ਵੀ ਜੀਵਾਤਮਾ ਇਸ ਬਾਣੀ ਨੂੰ ਸੁਣ ਕਰਕੇ ਧਾਰਨ ਕਰੇਗੀ ਅਸੀਂ ਅੱਗੇ ਹੋ ਕਰਕੇ ਉਸ ਨੂੰ ਆਪਣੇ ਗਲ ਦੇ ਨਾਲ ਲਾਵਾਂਗੇ ਤੇ ਯਾਨੀ ਕਿ ਉਸ ਪਰਮਾਤਮਾ ਦੇ ਨਾਲ ਮਿਲਾ ਕਰਕੇ ਇੱਕ ਰੂਪ ਕਰਵਾ ਦੇਵਾਂਗੇ ਪਰ ਬਸ਼ਰਤੇ ਕਿ ਇਸ ਵਚਨ ਦਾ ਅਸੀਂ ਅਮਲ ਕਰਨ ਦੇ ਕਾਬਿਲ ਬਣ ਜਾਈਏ ਜਦ ਤੱਕ ਇਸ ਵਚਨ ਦੇ ਉੱਤੇ ਅਸੀਂ ਅਮਲ ਨਹੀਂ ਕਰਾਂਗੇ ਸਾਡੀ ਦੂਰੀ ਉਤਨੀ ਬਣੀ ਰਹੇਗੀ ਕਿਤਨੀ ਪਲਕ ਚਪਕਣ ਤੋਂ ਵੀ ਘੱਟ ਸਮੇਂ ਦੇ ਵਿੱਚ ਪਰਮਾਤਮਾ ਸਦਾ ਆਦਰਾ ਅਧੂਰ ਹੈ ਉਸ ਪਰਮਾਤਮਾ ਨੂੰ ਅਸੀਂ ਬਾਹਰ ਤਲਾਸ਼ ਕਰ ਰਹੇ ਹਾਂ ਉਹ ਪਰਮਾਤਮਾ ਸਾਡੇ ਅੰਦਰ ਦਿਨ ਰਾਤ ਉੱਚੇ ਖਾਸੇ ਮੈਲ ਦੇ ਬਾਂਗਾਂ ਦੇ ਖੁਦਾਏ ਸੁੱਤੇ ਬਾਂਗ ਨਾ ਸੁਣ ਸਕੇ ਰਿਆ ਖੁਦਾ ਜਗਾਏ ਇਹ ਬਾਂਗ ਕਿਹੜੀ ਹੈ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਉਹ ਸੱਚਖੰਡ ਤੋਂ ਬਾਂਗ ਉਹ ਆਵਾਜ਼ ਆ ਰਹੀ ਹੈ ਪਰਮਾਤਮਾ ਦਾ ਇੱਕ ਗੁਣ ਹੈ ਇੱਕ ਆਵਾਜ਼ ਜਿਸ ਨੂੰ ਨਾਮ ਕਿਹਾ ਰਾਮ ਜਿਹੜਾ ਹੈ ਰਾਮ ਦਸ਼ਰਥ ਉਹ ਇੱਕ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਉਪਦੇਸ਼ ਕਰਦੇ ਨੇ ਕਿ ਰਾਮ ਜਿਹੜਾ ਇੱਕ ਰਾਮ ਦਸ਼ਰਥ ਕਰ ਡੋਲੇ ਇੱਕ ਰਾਮ ਘੱਟ ਘੱਟ ਮੈਂ ਬੋਲੇ ਇੱਕ ਰਾਮ ਕਾ ਸਗਲ ਪਸਾਰਾ ਇੱਕ ਰਾਮ ਤੇਰੇ ਗੁਰ ਤੇ ਨਿਆਰਾ ਤੀਨ ਲੋਕ ਕੋ ਸਭ ਕੋਈ ਧਿਆਵੇ ਚੌਥੇ ਦੇਵ ਕਾ ਮਰਮ ਨਾ ਪਾਵੇ ਯਾਨੀ ਕਿ ਇੱਕ ਰਾਮ ਉਹ ਸੀ ਜਿਹੜਾ ਦਸ਼ਰਥ ਦੇ ਘਰ ਪੈਦਾ ਹੋਇਆ ਇੱਕ ਰਾਮ ਉਹ ਹੈ ਜਿਹੜਾ ਹਰ ਸਰੀਰ ਦੇ ਵਿੱਚ ਬੋਲ ਰਿਹਾ ਆਤਮਾ ਦੀ ਤਰਫ ਇਸ਼ਾਰਾ ਇੱਕ ਰਾਮ ਉਹ ਐਸਾ ਹੈ ਜਿਹੜਾ ਕਿ ਘੱਟ ਘੱਟ ਦੇ ਵਿੱਚ ਯਾਨੀ ਕਿ ਜ਼ਰੇ ਜ਼ਰੇ ਦੇ ਵਿੱਚ ਰਮਿਆ ਯਾਨੀ ਕਿ 84 ਲੱਖ ਜਿਹੜੇ ਜਨਮ ਸਾਨੂੰ ਦਿੱਤੇ ਗਏ ਨੇ ਜਿਹੜੀਆਂ ਜੂਨਾਂ ਬਣਾਈਆਂ ਗਈਆਂ ਨੇ ਇਹ ਵੀ ਉਹ ਰਾਮ ਦਾ ਹੀ ਪਸਾਰਾ ਹੈ ਕਹਿੰਦੇ ਨੇ ਇੱਕ ਰਾਮ ਤਿੰਨ ਗੁਣ ਤੇ ਰਿਹਾ ਇਹ ਤਿੰਨ ਗੁਣੀ ਰਚਨਾ ਹੈ ਬ੍ਰਹਮਾ ਵਿਸ਼ਨ ਔਰ ਮਹੇਸ਼ ਇਹ ਤਿੰਨ ਗੁਣ ਨੇ ਉਸ ਬ੍ਰਹਮ ਦੇ ਜਿਹੜੇ ਸ੍ਰਿਸ਼ਟੀ ਨੂੰ ਬਣਾ ਰਹੇ ਨੇ ਚਲਾ ਰਹੇ ਨੇ ਔਰ ਖਤਮ ਕਰ ਰਹੇ ਨੇ ਇਹਨਾਂ ਤਿੰਨਾਂ ਗੁਣਾਂ ਤੋਂ ਪਰੇ ਉਹ ਅਕਾਲ ਪੁਰਖ ਪਰਮਾਤਮਾ ਉਪਜੇ ਜਾਸ ਅੰਸ਼ ਤੇ ਨਾਨਾ ਜੋ ਬਿਰੰਜ ਸ਼ੰਕਰ ਭਗਵਾਨਾ ਯਾਨੀ ਬਿਲਕੁਲ ਸਪਸ਼ਟ ਹੈ ਕਿ ਸ਼ੰਕਰ ਭਗਵਾਨ ਔਰ ਵਿਸ਼ਨ ਔਰ ਬ੍ਰਹਮਾ ਇਹਨਾਂ ਤਿੰਨਾਂ ਨੂੰ ਅਸੀਂ ਪਰਮਾਤਮਾ ਸਮਝ ਕਰਕੇ ਬੈਠੇ ਹਾਂ ਉਪਜੇ ਜਾ ਸੰਸ ਤੇ ਨਾਨਾ ਉਸਦੇ ਇੱਕ ਬੂੰਦ ਤੋਂ ਉਸਦੇ ਇੱਕ ਰੋਮ ਦੀ ਕਿਰਨ ਤੋਂ ਐਸੇ ਅਣਗਿਣਿਤ ਬ੍ਰਹਮਾ ਵਿਸ਼ਨ ਔਰ ਮਹੇਸ਼ਾਂ ਦੀ ਉਤਪਤੀ ਹੈ ਜਿਹੜੇ ਕਿ ਕੀਤੀ ਜਾ ਰਹੀ ਹੈ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਸਰੀਰ ਦੇ ਮੰਥਨ ਨੂੰ ਕਰਨ ਦੇ ਨਾਲ ਮੈਂ ਇੱਕ ਅਜੀਬ ਚੀਜ਼ ਦੇਖੀ, ਇੱਕ ਅਨੋਖੀ ਚੀਜ਼ ਦੇਖੀ। ਉਹ ਅਨੋਖੀ ਚੀਜ਼ ਕਿਹੜੀ ਸੀ? ਗੁਰੂ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਗੁਰੂ ਗੋਬਿੰਦ ਹੈ, ਗੋਬਿੰਦ ਕਿਹਾ ਹੈ ਅਕਾਲ ਪੁਰਖ ਪਰਮਾਤਮਾ ਨੂੰ। ਹੁਣ ਅੰਗਰੇਜ਼ ਕਹੇ ਮੇਰਾ ਪਰਮਾਤਮਾ ਈਸਾਈ ਜਾਂ ਕੁਝ ਹੋਰ ਹੈ, ਤੇ ਬਿਲਕੁਲ ਭਰਮ ਦੀ ਗੱਲ ਹੈ। ਇਹ ਜਿਤਨੇ ਵੀ ਮਤ ਜਾਂ ਧਰਮ ਬਣਾਏ ਨੇ, ਇਹ ਸਰੀਰ ਕਰਕੇ ਮਨ ਨੇ ਬਣਾਏ ਨੇ। ਅਸੀਂ ਮਨ ਔਰ ਤਨ ਦੇ ਕੈਦੀ ਹਾਂ, ਔਰ ਜਿਸ ਵੀ ਮੁਲਕ ਦੇ ਵਿੱਚ ਜਾਵਾਂਗੇ, ਤਨ ਔਰ ਮਨ ਦਾ ਪਿੰਜਰਾ ਸਾਨੂੰ ਅਵਸ਼ ਮਿਲੇਗਾ। ਇਹਨਾਂ ਪਿੰਜਰਿਆਂ ਚੋਂ, ਕੈਦ ਤੋਂ ਆਜ਼ਾਦ ਹੋਣ ਵਾਸਤੇ ਇਹ ਬਾਣੀ ਪ੍ਰਸਾਰਿਤ ਕੀਤੀ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਮਤ ਔਰ ਧਰਮ ਦੇ ਕਬਰ ਦੇ ਵਿੱਚ ਅਸੀਂ ਆਪਣੇ ਆਪ ਨੂੰ ਕੈਦ ਕਰ ਲਿਆ, ਉਸੇ ਤਰੀਕੇ ਦੇ ਨਾਲ ਇਹ ਆਤਮਾ ਨੂੰ ਇਸ ਸਰੀਰ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ। ਇਹ ਆਤਮਾ ਨੂੰ ਸਾਰੇ ਦੁੱਖ ਬਰਦਾਸ਼ਤ ਕਰਨੇ ਪੈਂਦੇ ਨੇ, ਜਿਤਨੇ ਵੀ ਮਨ ਸਵਾਦ ਲਾਉਂਦਾ। ਮਨ ਜਿਹੜਾ ਹੈ ਇੰਦਰੀਆਂ ਦਾ ਗੁਲਾਮ ਹੈ, ਇੰਦਰੀਆਂ ਦੇ ਅਧੀਨ ਹੈ। ਜਿਹੜੀ ਵੀ ਇੰਦਰੀ ਜਿਸ ਵੀ ਜਗ੍ਹਾ ਚਾਹੁੰਦੀ, ਜੈਸਾ ਵੀ ਸਵਾਦ ਲਗਾਉਣਾ ਚਾਹੁੰਦੀ ਹੈ, ਇਹ ਉਸ ਘਾਟ ਤੇ ਇਸ ਨੂੰ ਖਿੱਚ ਕਰਕੇ ਲੈ ਜਾਂਦਾ। ਠੀਕ ਉਸੇ ਤਰੀਕੇ ਦੇ ਨਾਲ ਆਤਮਾ ਦੀ ਤਾਕਤ ਮਨ ਦੇ ਨਾਲ ਜੁੜੀ ਹੈ। ਮਨ ਵੀ, ਮਨ ਜਿਹੜਾ ਆਤਮਾ ਨੂੰ ਘਸੀਟ ਕਰਕੇ ਲੈ ਜਾਂਦਾ। ਹੋਣਾ ਤੇ ਕੀ ਚਾਹੀਦਾ ਕਿ ਬੁੱਧੀ ਜਿਹੜੀ ਹੈ ਆਤਮਾ ਦੇ ਅਧੀਨ ਹੋਏ, ਔਰ ਮਨ ਜਿਹੜਾ ਬੁੱਧੀ ਦੇ ਅਧੀਨ ਹੋਏ, ਔਰ ਇੰਦਰੀਆਂ ਜਿਹੜੀਆਂ ਹੈ ਮਨ ਦੇ ਅਧੀਨ ਹੋਣ। ਤਦ ਜਾ ਕਰਕੇ ਅਸੀਂ ਇਹ ਨੌ ਦੁਆਰਿਆਂ ਚੋਂ ਨਿਕਲ ਕੇ, ਇਹ ਦੋਨੋਂ ਅੱਖਾਂ ਦੇ ਪਿੱਛੇ ਜੋ ਦਸਵਾਂ ਦੁਆਰ ਹੈ ਸ਼ਮਨਾ ਨਾੜੀ, ਇਹਦੇ ਵਿੱਚੋਂ ਨਿਕਲ ਕੇ ਅਸੀਂ ਇਸ ਦੇਹ ਦੇ ਵਿੱਚੋਂ, ਯਾਨੀ ਕਬਰ ਚੋਂ ਆਜ਼ਾਦ ਹੋ ਜਾਵਾਂਗੇ। ਜਦ ਤੱਕ ਇਹ ਆਜ਼ਾਦੀ ਹਾਸਲ ਨਹੀਂ ਹੋਏਗੀ, ਪਰਮਾਤਮਾ ਨਾਲ ਮਿਲ ਕਰਕੇ ਇੱਕ ਇਸ ਤਰੀਕੇ ਨਾਲ ਹੋ ਜਾਵਾਂਗੇ। ਇਸੀ ਕਰਕੇ ਇਸ ਜਗਤ ਦੇ ਵਿੱਚ ਉਹ ਤਾਕਤ ਪ੍ਰਗਟ ਹੁੰਦੀ ਹੈ ਕਿ ਆਤਮਾ ਅਨੰਤ ਜਨਮਾਂ ਤੋਂ ਆਪਣੀ ਤਾਕਤ ਨੂੰ ਗਵਾ ਚੁੱਕੀ ਹੈ, ਖੋ ਚੁੱਕੀ ਹੈ, ਕਿਤੇ ਵੀ ਸੰਸਾਰ ਦੇ ਵਿੱਚ ਇੰਦਰੀ ਭੋਗਾਂ ਦੇ ਵਿੱਚ, ਸਵਾਦਾਂ ਦੇ ਵਿੱਚ ਗਵਾ ਚੁੱਕੀ ਹੈ। ਔਰ ਜਦ ਤੱਕ ਇੱਕ ਤਾਕਤ ਸਾਨੂੰ ਜਿਸ ਤਰੀਕੇ ਦੇ ਨਾਲ ਬੈਟਰੀ ਡਾਊਨ ਹੋ ਜਾਏ ਨਾ, ਅਗਰ ਅਸੀਂ ਉਸਨੂੰ ਚਾਰਜ ਕਰ ਲਈਏ ਜਾਂ ਧੱਕਾ ਦੇ ਦਈਏ ਤਾਂ ਗੱਡੀ ਸਟਾਰਟ ਹੋ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਇੱਕ ਚਾਰਜ ਬੈਟਰੀ ਲਿਆ ਕਰਕੇ ਕੋਲ ਰੱਖੀ ਜਾਏ ਔਰ ਗੱਡੀ ਸਟਾਰਟ ਕਰ ਲਈ ਜਾਏ, ਤੇ ਉਸ ਤੋਂ ਬਾਅਦ ਅਸੀਂ ਆਪਣਾ ਗੱਡੀ ਤੋਂ ਚਲਾਉਣ ਦਾ ਸੁੱਖ ਦਾ ਕੰਮ ਲੈ ਸਕਦੇ ਹਾਂ। ਉਸੇ ਤਰੀਕੇ ਦੇ ਨਾਲ ਉਹ ਚਾਰਜ ਬੈਟਰੀ ਕਿਹੜੀ ਹੈ? ਉਹ ਆਤਮਾ ਜਿਹੜੀ ਕਿ ਪਰਮਾਤਮਾ ਨੂੰ ਮਿਲ ਚੁੱਕੀ ਹੈ, ਇਸ ਜਗਤ ਦੇ ਵਿੱਚ ਅਵਤਾਰ ਲੈ ਚੁੱਕੀ ਹੈ। ਅਗਰ ਅਸੀਂ ਉਸਦੀ ਸ਼ਰਨ ਲੈ ਲਈਏ, ਉਸਦੇ ਹੁਕਮ ਦੇ ਵਿੱਚ ਆ ਜਾਈਏ, ਉਸਦੇ ਉੱਪਰ ਕੁਰਬਾਨ ਹੋ ਜਾਈਏ, ਉਹਦੇ ਨਾਲ ਮਿਲ ਕਰਕੇ ਇੱਕ ਹੋ ਜਾਈਏ, ਤੇ ਉਹ ਸਾਰਾ ਹੀ ਰਸਤਾ ਪਾਰ ਕਰਾ ਕਰਕੇ ਸਾਨੂੰ ਪਰਮਾਤਮਾ ਦਾ ਹੀ ਰੂਪ ਮਿਲਣ ਦੇ ਕਾਬਿਲ ਬਣਾ ਦੇਗਾ, ਉਸੀ ਦਾ ਰੂਪ ਦਿਲਵਾ ਦੇਗਾ। ਔਰ ਅੰਦਰ ਦੇ ਵਿੱਚ ਜਾ ਕਰਕੇ ਸਾਨੂੰ ਪਤਾ ਚੱਲੇਗਾ ਅਸੀਂ ਕੀ ਦੇਖਾਂਗੇ, ਉਸ ਸੱਚਖੰਡ ਦੇ ਵਿੱਚ ਜਾ ਕਰਕੇ ਅਵਿਨਾਸ਼ੀ ਸੱਤਾ ਦੇ, ਕਿ ਉਹ ਗੁਰੂ ਜਿਹੜਾ ਸੀਗਾ, ਜਿਸ ਨੂੰ ਅਸੀਂ ਇੱਕ ਆਕਾਰ, ਇੱਕ ਲਫ਼ਜ਼ ਸਮਝ ਕਰਕੇ ਬੈਠੇ ਸੀ, ਇੱਕ ਦੇਹ ਸਮਝ ਰਹੇ ਸੀ, ਉਹ ਕੋਈ ਦੇਹ ਨਹੀਂ ਸੀ, ਕੋਈ ਲਫ਼ਜ਼ ਨਹੀਂ ਸੀ, ਕੋਈ ਆਕਾਰ ਨਹੀਂ ਸੀ, ਉਹ ਪਰਮਾਤਮਾ ਆਪ ਹੀ ਸੀ। ਹੁਣ ਵਿਚਾਰ ਕਰਕੇ ਦੇਖੋ, ਇਹ ਸ੍ਰਿਸ਼ਟੀ ਜਿਹੜੀ ਹੈ ਨਿਯਮ ਦੇ ਉੱਪਰ ਚੱਲ ਰਹੀ ਹੈ। ਮਨੁੱਖ ਨੂੰ ਕੌਣ ਪੜਾ ਸਕਦਾ? ਕਿ ਜਾਨਵਰ ਪੜਾਣਗੇ, ਪਰਿੰਦੇ ਪੜਾਣਗੇ ਜਾਂ ਦੇਹ ਪੜਾਣਗੇ? ਇਸ ਮਨੁੱਖ ਨੂੰ ਸਿਰਫ ਮਨੁੱਖ ਹੀ ਪੜਾ ਸਕਦਾ। ਮਨੁੱਖ ਦਾ ਗੁਰੂ ਮਨੁੱਖ ਹੀ ਆ, ਤੇ ਗੁਰੂ ਦਾ ਭਾਵ ਇਹ ਨਹੀਂ ਹੈ ਇਸ ਜਗਤ ਦੇ ਵਿੱਚ ਜਿਤਨੇ ਵੀ ਵਿਸ਼ੇ ਚੱਲ ਰਹੇ ਨੇ, ਇਹਨਾਂ ਵਿਸ਼ਿਆਂ ਦੇ ਲੈਕਚਰਾਰ, ਪ੍ਰੋਫੈਸਰ, ਟੀਚਰ ਜਿਹੜੇ ਨਜ਼ਰ ਆਉਂਦੇ ਨੇ, ਇਸ ਗੁਰੂ ਦਾ, ਇਸ ਰੂਹਾਨੀਅਤ ਦੇ ਗੁਰੂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਕਿਤੇ ਇਸ ਭਰਮ ਦੇ ਵਿੱਚ ਮਤ ਫਸ ਜਾਣਾ। ਰੂਹਾਨੀਅਤ ਦਾ ਗੁਰੂ ਉਹ ਹੈ ਜਿਹੜਾ ਪਰਮਾਤਮਾ ਦੇ ਨਾਲ ਮਿਲ ਕਰਕੇ ਅਭੇਦ ਹੋ ਸਕਿਆ। ਗੁਰੂ ਜਿਨ੍ਹਾਂ ਕਾ ਅੰਧਲਾ, ਸਿੱਖ ਵੀ ਅੰਧੇ ਕਰਮ ਕਰੇ। ਅਗਰ ਅਸੀਂ ਅੰਧੇ ਗੁਰੂ ਨੂੰ ਸਤਿਗੁਰੂ ਕਹਿਤਾ, ਉਹਦੀ ਸ਼ਰਨ ਲੈ ਦਿੱਤੀ, ਅਗਰ ਉਹ 84 ਲੱਖ ਜਾਮਿਆਂ ਦੇ ਵਿੱਚ ਭ੍ਰਮਣ ਕਰ ਰਿਹਾ, ਤੇ ਸਤਸੰਗ ਜੀ ਸਾਨੂੰ ਮੁਕਤੀ ਕੌਣ ਦਿਲਵਾਏਗਾ? ਸਾਨੂੰ ਮੁਕਤੀ ਮਿਲ ਹੀ ਨਹੀਂ ਸਕਦੀ। ਕਿਸ਼ਨ ਜੀ ਨੇ ਗੀਤਾ ਦੇ ਵਿੱਚ ਕੈਸਾ ਉਪਦੇਸ਼ ਦਿੱਤਾ? ਕਹਿੰਦੇ ਨੇ ਉਦੋਂ ਜੇ ਜੋ ਕੀੜਾ ਦੇਖ ਰਹੇ ਹੋ, ਇਹ ਕਈ ਵਾਰ ਬ੍ਰਹਮਾ, ਵਿਸ਼ਣ ਔਰ ਮੇਜ ਜੈਸੀ ਉੱਚੀ ਗਤੀ ਪ੍ਰਾਪਤ ਕਰ ਚੁੱਕਾ, ਪਰ ਕਰਮੋ ਕੇ ਅਧੀਨ ਅਬ ਇਹ ਗੰਦੀ ਨਾਲੀ ਕੇ ਕੀੜੇ ਕੀ ਜੂਨ ਮੇ ਭ੍ਰਮਣ ਕਰ ਰਿਹਾ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬ੍ਰਹਮਾ, ਵਿਸ਼ਣ, ਮਹੇਸ਼ ਵੀ ਜਿਹੜੇ ਨੇ 84 ਲੱਖ ਜੂਨ ਦੇ ਵਿੱਚ ਇੱਕ ਉੱਤਮ ਭੋਗੀ ਜੂਨ ਆ। ਅਗਰ ਮਨੁੱਖ ਦੀ ਜੂਨ ਦੇ ਵਿੱਚ ਆ ਕਰਕੇ ਅਸੀਂ ਬਹੁਤ ਸਾਰੇ ਦਾਨ ਪੁੰਨ ਕਰਾਂਗੇ, ਅੱਛੇ ਕਰਮ ਕਰਾਂਗੇ, ਕੋਈ ਗੰਦਾ ਕਰਮ ਨਹੀਂ ਕਰਾਂਗੇ, ਤੇ ਇਸ ਦੇ ਭੁਗਤਾਨ ਲਈ ਸਾਨੂੰ ਸੂਖਸ਼ਮ ਔਰ ਕਾਰਣ ਲੋਕਾਂ ਦੇ ਵੀ ਦੇਵ ਜੂਨ ਮਿਲ ਜਾਏਗੀ, ਬਹੁਤ ਸਾਰੀ ਰਿੱਧੀਆਂ ਸਿੱਧੀਆਂ ਮਿਲ ਜਾਣਗੀਆਂ। ਔਰ ਜਦ ਤੱਕ ਸਾਡੇ ਉਹ ਪੁੰਨ ਇਕੱਠੇ ਕੀਤੇ ਗਏ ਨੇ, ਅਸੀਂ ਪੁੰਨ ਦੇ ਆਧਾਰ ਦੇ ਉੱਪਰ ਇਹ ਆਤਮਾ ਜਿਹੜੀ ਹੈ ਸੂਖਸ਼ਮ ਮੰਡਲ ਦੇ ਵਿੱਚ ਸਿਰਫ ਪੁੰਨ ਦੇ ਉੱਪਰ ਟਿਕ ਸਕਦੀ ਹੈ, ਨਰਕ ਦੇ ਵਿੱਚ ਪਾਪ ਦੇ ਉੱਪਰ ਟਿਕ ਸਕਦੀ ਹੈ। ਕੋਈ ਵੀ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਇਸ ਦੇ ਉੱਪਰ ਨਜ਼ਰ ਰੱਖਦੀ ਹੈ। ਯਾਨੀ ਕਿ ਜਿਤਨਾ ਵੀ ਅਸੀਂ ਪੁੰਨ ਕੀਤਾ, ਯੱਗ ਕੀਤੇ ਨੇ, ਪੂਜਾ ਪਾਠ ਕੀਤਾ, ਬੇਸ਼ੱਕ ਮੂਰਤੀਆਂ ਦੀ ਕੀਤੀ ਹੈ, ਪੋਥੀਆਂ ਨੂੰ ਪੜ੍ਹਿਆ ਹੈ, ਜਾਂ ਦਾਨ ਪੁੰਨ ਕੀਤਾ, ਜਾਂ ਗਰੀਬਾਂ ਦੀ ਮਦਦ ਕੀਤੀ ਹੈ, ਇਹ ਸਾਰੀਆਂ ਹੀ ਜ਼ੰਜੀਰਾਂ ਨੇ। ਯਾਨੀ ਕਿ ਜ਼ੰਜੀਰ ਲੋਹੇ ਦੀ ਹੋਵੇ ਜਾਂ ਸੋਨੇ ਦੀ ਹੋਵੇ, ਜ਼ੰਜੀਰ ਦਾ ਕੰਮ ਕੀ ਹੈ? ਬੰਦ ਕਰਕੇ ਰੱਖਣਾ, ਆਤਮਾ ਨੂੰ ਬੰਦ ਕਰਕੇ ਰੱਖਣਾ, ਇਹ ਉਸਦਾ ਕੰਮ ਹੈ। ਤੇ ਆਤਮਾ ਅਗਰ ਦੇਵ ਜੂਨ ਦੇ ਵਿੱਚ ਵੀ ਆ ਗਈ, ਤੇ ਉਹ ਬੰਧਨ ਦੇ ਵਿੱਚ ਹੈ, ਯਾਨੀ ਕਿ ਬੇੜੀ ਪਈ ਹੋਈ ਹੈ, ਬੇਸ਼ੱਕ ਲੋਹੇ ਦੀ ਜਗ੍ਹਾ ਸੋਨੇ ਦੀ ਪੈ ਗਈ, ਔਰ ਜਦ ਤੱਕ ਪੁੰਨ ਹੈ ਨੇ ਅਸੀਂ ਭੋਗ ਭੋਗਦੇ ਰਹਾਂਗੇ, ਬੜੇ ਹੀ ਉੱਤਮ ਭੋਗੀ ਭੋਗ ਹਨ। ਅਸੀਂ ਉਹਨਾਂ ਦੇ ਭੋਗਾਂ ਨੂੰ ਬਿਆਨ ਹੀ ਨਹੀਂ ਕਰ ਸਕਦੇ, ਇਹਨਾਂ ਮਨ ਬੁੱਧੀ ਇੰਦਰੀਆਂ ਚ ਅਸੀਂ ਕਿਸ ਤਰ੍ਹਾਂ ਵਿਅਕਤ ਕਰ ਸਕਦੇ ਹਾਂ। ਭਾਸ਼ਾ ਵੀ ਅਧੂਰੀ ਹੈ, ਭਾਵ ਵੀ ਅਧੂਰੇ ਨੇ, ਔਰ ਆਤਮਾ ਪੂਰੀ ਹੈ, ਔਰ ਆਤਮਾ ਪੂਰੀ ਨੂੰ, ਪਰਮਾਤਮਾ ਪੂਰੇ ਨੂੰ ਅਧੂਰੇ ਲਫ਼ਜ਼ਾਂ ਦੇ ਨਾਲ ਅਸੀਂ ਵਿਅਕਤ ਕਰ ਹੀ ਨਹੀਂ ਸਕਦੇ। ਯਾਨੀ ਕਿ ਜਿਤਨੇ ਵੀ ਭੋਗ ਇਹ ਆਤਮਾ ਭੋਗਦੀ ਹੈ, ਸਾਰੇ ਅੱਛੇ ਕਰਮਾਂ ਕਰਕੇ ਹੀ ਭੋਗਦੀ ਹੈ, ਔਰ ਜਦੋਂ ਅਸੀਂ ਭੈੜੇ ਕਰਮ ਕਰਦੇ ਹਾਂ ਤੇ ਨਰਕਾਂ ਦੇ ਵਿੱਚ, ਔਰ ਜਦੋਂ ਪੁੰਨ ਖਤਮ ਹੋ ਜਾਂਦੇ ਨੇ ਇਹ ਆਤਮਾ ਜਿਹੜੀ ਹੈ ਉਹਨਾਂ ਮੁਲਕਾਂ ਤੋਂ ਗਿਰ ਜਾਂਦੀ ਹੈ, ਔਰ ਇਸ ਮੁਲਕ ਦੇ ਵਿੱਚ ਆ ਕਰਕੇ ਦੇਵ ਜੂਨ ਤੋਂ ਗਿਰੀ ਆਤਮਾ ਨੂੰ ਸਿੱਧਾ ਇੱਕ ਮੌਕਾ ਮਿਲਦਾ ਹੈ ਇਨਸਾਨ ਦੇ ਜਨਮ ਦਾ, ਪਰਮਾਤਮਾ ਨੂੰ ਮਿਲਣ ਵਾਸਤੇ, ਉਸਦਾ ਰੂਪ ਹਾਸਲ ਕਰਨ ਵਾਸਤੇ। ਔਰ ਜਿਹੜੀਆਂ ਆਤਮਾ ਨਰਕਾਂ ਤੋਂ ਗਿਰਦੀਆਂ, ਜਦੋਂ ਉਹਨਾਂ ਦੇ ਪਾਪ ਖਤਮ ਹੋ ਜਾਂਦੇ ਨੇ, ਭੁਗਤਾਨ ਹੋ ਜਾਂਦਾ ਨਰਕਾਂ ਤੋਂ ਗਿਰ ਕਰਕੇ, ਇਹ ਜੀਵਾਤਮਾ ਜਿਹੜੀ ਹੈ ਮਨੁੱਖ ਨੂੰ ਨਹੀਂ ਹਾਸਲ ਕਰਦੀ, ਇਹ ਜ਼ਹਿਰੀਲੇ ਕੀੜੇ ਮਕੌੜਿਆਂ ਦੀ ਜ਼ੂਨ ਦੇ ਵਿੱਚ ਆਉਂਦੀ ਹੈ। ਸੱਪ ਹੈ, ਬਿੱਛੂ ਹੈ, ਛਿਪਕਲੀ ਹੈ, ਯਾਨੀ ਕਿ ਜਿਤਨੀ ਜ਼ਹਿਰੀਲੀ ਚੀਜ਼ਾਂ ਅਸੀਂ ਦੇਖਦੇ ਹਾਂ, ਜਾਨਵਰ ਦੇਖਦੇ ਹਾਂ ਇਸ ਸ੍ਰਿਸ਼ਟੀ ਦੇ ਵਿੱਚ, ਸਾਰੀਆਂ ਨਰਕ ਭੋਗ ਕਰਕੇ ਆਈਆਂ ਗਈਆਂ ਜੀਵਾਤਮਾ ਨੇ। ਔਰ ਜਿਹੜੀ ਪਸ਼ੂ ਦੇ ਜੂਨ ਦੇ ਵਿੱਚ ਆਉਂਦੀਆਂ ਨੇ, ਇਹ 84 ਕੱਟ ਕੇ ਯਾਨੀ ਕਿ ਪੋੜੀ ਦਰ ਪੋੜੀ ਬਨਸਪਤੀ ਤੋਂ ਬਾਅਦ ਜਿਹੜੀ ਹੈ ਇਹ ਕਿਰਿਆ ਚੱਲਦੀ ਹੈ। ਬਨਸਪਤੀ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਈ, ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਈ। ਇਹ ਆਤਮਾ ਇਸ ਜਗਤ ਦੇ ਵਿੱਚ ਅੰਧਕਾਰ ਨੂੰ ਲੈ ਕਰਕੇ ਬੈਠੀ ਹੈ। ਕੈਸਾ ਅੰਧਕਾਰ ਹੈ ਇਸ ਜਗਤ ਦੇ ਵਿੱਚ, ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ ਹੈ। ਕਿਤਨੇ ਵਿਚਿੱਤਰ ਗੱਲ ਹੈਗੀ ਹੈ ਕਿ ਅਸੀਂ ਅੱਜ ਤੱਕ ਇਸ ਦੀ ਕਲਪਨਾ ਨਹੀਂ ਕਰ ਸਕੇ, ਅਸੀਂ ਵਿਚਾਰ ਹੀ ਨਹੀਂ ਕਰ ਸਕੇ ਕਿ ਅਸੀਂ ਜਿੰਦਾ ਰਹਿ ਰਹੇ ਹਾਂ। ਕਹਿੰਦੇ ਜੀ ਅਸੀਂ ਮਾਸ ਖਾਣਾ ਛੱਡ ਦਿੱਤਾ, ਖੂਨ ਪੀਣਾ ਛੱਡ ਦਿੱਤਾ, ਸ਼ਰਾਬ ਛੱਡ ਦਿੱਤੀ ਹੈ ਤੇ ਅਸੀਂ ਵੈਸ਼ਨੋ ਬਣ ਗਿਆ। ਵੈਸ਼ਨੋ ਕਿਸ ਤਰੀਕੇ ਨਾਲ ਹੋ ਗਏ? ਜਿਤਨੇ ਵੀ ਦਾਣੇ ਅੰਨ ਕੇ ਨੇ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹਰੇਕ ਦੇ ਅੰਦਰ ਆਤਮਾ ਹੈ। ਅਗਰ ਆਤਮਾ ਨਹੀਂ ਹੋਏਗੀ ਤੇ ਉਹ ਜੀਵ ਫੁੱਟੇਗਾ ਹੀ ਨਹੀਂ, ਯਾਨੀ ਕਿ ਉਹਦਾ ਪੌਦਾ ਨਹੀਂ ਬਣ ਸਕਦਾ। ਜਿਹੜਾ ਪੌਦਾ ਬਣਦਾ ਹੈ ਉਸਦੇ ਅੰਦਰ ਆਤਮਾ ਸੁਪਤ ਅਵਸਥਾ ਦੇ ਵਿੱਚ ਮੌਜੂਦ ਹੈ। ਔਰ 30 ਲੱਖ ਕਿਸਮ ਦੀ ਬਨਸਪਤੀ ਹੈ, ਔਰ ਵਿਗਿਆਨਿਕ 1 ਲੱਖ ਕਿਸਮ ਦੀ ਵੀ ਗਣਨਾ ਨਹੀਂ ਅੱਜ ਤੱਕ ਕਰ ਸਕੇ, ਨਾ ਕਰ ਸਕਣਗੇ, ਕਿਉਂਕਿ ਸੂਖਮ ਔਰ ਕਾਰਨ ਜੁਨਾ ਨੇ ਕੋਈ ਇਸਦੀ ਗਿਣਤੀ ਕਰ ਨਹੀਂ ਸਕਦਾ। ਔਰ ਇਸ ਦੇ ਵਿੱਚ ਇੱਕੋ ਹੀ ਤੱਤਵ ਹੈ ਜਿਸ ਨੂੰ ਅਸੀਂ ਪਾਣੀ ਦਾ ਤੱਤਵ ਕਹਿੰਦੇ ਹਾਂ। ਇਹ ਪਾਣੀ ਦੇ ਤੱਤਵ ਔਰ ਬਾਕੀ ਦੇ 4 ਤੱਤਵ ਜਿਹੜੇ ਨੇ ਸੁਪਤ ਅਵਸਥਾ ਦੇ ਵਿੱਚ ਮੌਜੂਦ ਨੇ। ਹੁਣ ਬਨਸਪਤੀ ਦਾ ਜਦੋਂ ਅਸੀਂ ਸੇਵਨ ਕਰਦੇ ਹਾਂ ਤੇ ਇਹ ਸੇਵਨ ਜਿਹੜਾ ਹੈ ਆਤਮਾ ਆਤਮਾ ਦਾ ਹੀ ਸੇਵਨ ਕਰਦੀ ਹੈ। ਔਰ ਜਦੋਂ ਅਸੀਂ ਬੱਚੇ ਪੈਦਾ ਕਰਦੇ ਹਾਂ, ਇਹ ਬੱਚੇ ਆਤਮਾ ਕਿੱਥੋਂ ਆਉਂਦੀ ਹੈ? ਇਹ ਫਲ ਫਰੂਟ ਭੋਜਨ ਜੋ ਕੁਝ ਵੀ ਅਸੀਂ ਲੈਂਦੇ ਹਾਂ ਇਹੀ ਆਤਮਾ ਹੁੰਦੀਆਂ ਨੇ, ਜਿਹੜੀਆਂ ਕਿ ਸਪਰਮ ਦੇ ਜ਼ਰੀਏ, ਬਿੰਦ ਦੇ ਜ਼ਰੀਏ ਦੂਸਰੇ ਇਸਤਰੀ ਦੇ ਗਰਭ ਦੇ ਵਿੱਚ ਗਰਭ ਧਾਰਨ ਕਰਦੀਆਂ ਨੇ, ਔਰ ਆਤਮਾ ਪ੍ਰਵੇਸ਼ ਕਰਕੇ ਬੱਚੇ ਦਾ ਜਨਮ ਹੁੰਦਾ। ਯਾਨੀ ਕਿ ਇਹ ਆਤਮਾ ਸੂਰਜ ਔਰ ਚੰਦ ਦੀਆਂ ਕਿਰਨਾਂ ਦੇ ਜ਼ਰੀਏ ਬਨਸਪਤੀ ਦੇ ਵਿੱਚ ਪ੍ਰਵੇਸ਼ ਕਰਦੀਆਂ ਨੇ। ਹੁਣ ਵਿਚਾਰ ਕਰਕੇ ਦੇਖ ਲਓ ਕੈਸਾ ਭਿਆਨਕ ਅੰਧਕਾਰ ਇਸ ਜਗਤ ਦੇ ਵਿੱਚ ਮੌਜੂਦ ਹੈ ਕਿ ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ ਹੈ, ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਕਹਿੰਦੇ ਹਾਂ ਕਿ ਅਸੀਂ ਵੈਸ਼ਨਵ ਹੋ ਗਏ? ਅਸੀਂ ਜਿੰਦੇ ਜੀ ਵੈਸ਼ਨਵ ਹੋ ਹੀ ਨਹੀਂ ਸਕਦੇ। ਲੇਖਾ ਕਤੇ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਅਸੀਂ ਪਲ ਪਲ ਪਾਪ ਕਮਾ ਰਹੇ ਹਾਂ। ਐਸਾ ਭਿਆਨਕ ਜਾਲ ਉਸ ਬ੍ਰਹਮ ਨੇ ਰਚਿਆ ਗਿਆ, ਉਹ ਬ੍ਰਹਮ ਅਸੀਂ ਸਾਰੇ ਉਸਨੂੰ ਪਰਮਾਤਮਾ ਕਹਿ ਕਰਕੇ ਪੂਜਦੇ ਹਾਂ, ਔਰ ਉਹੀ ਬ੍ਰਹਮ ਇਹਨਾਂ ਜੀਵਾਤਮਾ ਨੂੰ ਖਾਂਦਾ। ਯਾਨੀ ਕਿ ਇਹਨਾਂ ਨੂੰ ਰੋਕਣ ਦਾ ਕੰਮ ਉਹ ਬ੍ਰਹਮ ਕਰ ਰਿਹਾ। ਬ੍ਰਹਮ ਦਾ ਹੀ ਅੰਸ਼ ਹੈ ਇਹ ਮਨ, ਔਰ ਮਨ ਦਾ ਕੰਮ ਹੈ ਇਸ ਜੀਵਾਤਮਾ ਨੂੰ ਪਰਮਾ ਕਰਕੇ ਰੱਖਣਾ, ਯਾਨੀ ਕਾਮ ਦੇ ਵਿੱਚ ਫਸਾ ਦੇਣਾ, ਲੋਭ ਦੇ ਵਿੱਚ, ਕ੍ਰੋਧ ਦੇ ਵਿੱਚ, ਯਾਨੀ ਕਿ ਆਤਮਾ ਦੀ ਤਾਕਤ ਨੂੰ ਫੈਲਾ ਦੇਣਾ। ਔਰ ਜਦ ਤੱਕ ਆਤਮਾ ਇਸ ਜਗਤ ਸੰਸਾਰ ਦੇ ਵਿੱਚ ਫੈਲੀ ਰਹੇਗੀ, ਅਸੀਂ ਸਿਮਿਟ ਕਰਕੇ ਪਰਮਾਤਮਾ ਨੂੰ ਮਿਲਣ ਦਾ ਕੰਮ ਕਰ ਨਹੀਂ ਸਕਦੇ। ਪਰਮਾਤਮਾ ਕੀ ਹੈ? ਇੱਕ ਆਵਾਜ਼ ਹੈ, ਖਾਸੀ ਆਵਾਜ਼, ਯਾਨੀ ਕਿ ਉੱਚੇ ਖਾਸੇ ਮਹਿਲ ਦੇ, ਮਹਿਲ ਕਿਹੜਾ? ਦੋਨੋਂ ਅੱਖਾਂ ਦੇ ਪਿੱਛੇ ਖੋਪੜੀ ਨੂੰ ਮਹਿਲ ਕਿਹਾ। ਇਸ ਮਹਿਲ ਦੇ ਵਿੱਚ ਨਿਰੰਤਰ ਦਿਨ ਰਾਤ ਤੁਨਕਾਰੇ ਦੇ ਰਹੀ ਆਵਾਜ਼, ਯਾਨੀ ਜਿਸ ਨੂੰ ਸ਼ਬਦ ਕਹਿਤਾ, ਨਾਮ ਕਹਿਤਾ, ਕੀਰਤਨ ਕਹਿਤਾ, ਕਥ ਕਥਾ ਕਹਿਤਾ। ਇਸ ਜਗ੍ਹਾ ਦੇ ਵੀ ਸਾਰੇ ਜਿਤਨੇ ਵੀ ਭਰਮ ਨੇ ਇਸ ਲਫ਼ਜ਼ਾਂ ਦੇ ਜ਼ਰੀਏ ਫੈਲਾਏ ਗਏ ਨੇ। ਕੀਰਤਨ ਉਹ ਹੈ ਜਿਹੜਾ ਦਿਨ ਰਾਤ ਅੰਤਰ ਦੇ ਵਿੱਚ ਇਹ ਆਵਾਜ਼ ਆ ਰਹੀ ਹੈ। ਇਸ ਆਵਾਜ਼ ਦੇ ਵਿੱਚ ਇੱਕ ਪ੍ਰਕਾਸ਼ ਆਉਂਦਾ, ਉਸੀ ਨੂੰ ਜੋਤ ਸਰੂਪ ਪਰਮਾਤਮਾ ਕਿਹਾ ਗਿਆ। ਉਸ ਆਵਾਜ਼ ਦੇ ਨਾਲ ਜੁੜ ਜਾਣਾ, ਉਸ ਪ੍ਰਕਾਸ਼ ਨੂੰ ਦੇਖਣਾ, ਇਹ ਆਤਮਾ ਉਸ ਦੇ ਵਿੱਚ ਲੀਨ ਹੋ ਕਰਕੇ, ਇਸ ਦੇ ਵਿੱਚ ਇੱਕ ਤਾਕਤ ਹੈ, ਮੈਗਨੈਟਿਕ ਤਾਕਤ, ਯਾਨੀ ਕਿ ਖਿੱਚਣ ਦੀ, ਗੁਰਤਵਾਕਰਸ਼ਣ ਹੈ ਇਸ ਸ਼ਬਦ ਦੇ ਵਿੱਚ, ਜਿਹੜਾ ਇਸ ਆਤਮਾ ਨੂੰ ਖਿੱਚ ਕਰਕੇ ਸੱਚਖੰਡ ਲੈ ਜਾਂਦਾ। ਹੁਣ ਸੁਰਤ ਅੰਧੀ ਔਰ ਬੈਰੀ ਹੈ ਤੇ ਰਸਤਾ ਕਿਵੇਂ ਦੇਖੇਗੀ? ਇਸੇ ਕਰਕੇ ਇਸ ਦੇ ਵਿੱਚੋਂ ਪ੍ਰਕਾਸ਼ ਵੀ ਆਉਂਦਾ, ਉਸ ਪ੍ਰਕਾਸ਼ ਦੇ ਵਿੱਚ ਦੇਖਦੇ ਹੋਏ, ਆਪਣੇ ਰਸਤੇ ਨੂੰ ਤੈਅ ਕਰਦੀ ਹੋਈ ਇਹ ਆਤਮਾ ਸੱਚਖੰਡ ਪਹੁੰਚ ਜਾਂਦੀ ਹੈ। ਪਰ ਰਸਤੇ ਦਾ ਗਾਈਡ ਕੌਣ ਹੈ? ਗਾਈਡ ਹੈ ਉਹ ਆਤਮਾ ਜਿਹੜੀ ਕਿ ਪਰਮਾਤਮਾ ਨੂੰ ਮਿਲ ਕਰਕੇ ਇਸ ਜਗਤ ਦੇ ਵਿੱਚ ਅਵਤਾਰ ਲੈਂਦੀ ਹੈ, ਜਿਸ ਨੂੰ ਗੁਰੂ ਜਾਂ ਸਤਿਗੁਰੂ ਦੀ ਸੰਗਿਆ ਕਿਹਾ ਗਿਆ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਸਰੀਰ ਦਾ ਮੰਥਨ ਕੀ ਹੈ? ਕਿ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚੋਂ ਨਿਕਲ ਜਾਣਾ, ਪ੍ਰਾਈ ਨਿੰਦਿਆ ਚੋਂ ਨਿਕਲ ਜਾਣਾ,
ਇਹਨਾਂ ਦੇ ਵਿੱਚੋਂ ਨਿਕਲੇਗਾ ਤੇ ਇਹ ਹੈ ਮੰਥਨ ਸਰੀਰ ਦਾ, ਤਾਂ ਹੀ ਜਾ ਕਰਕੇ ਅੰਤਰ ਦੇ ਵਿੱਚ ਉਸ ਨਾੜੀ ਚੋਂ ਪ੍ਰਵੇਸ਼ ਕਰਕੇ ਸਰੀਰ ਚੋਂ ਨਿਕਲੇਗਾ ਔਰ ਉਸ ਆਵਾਜ਼ ਨੂੰ ਸੁਣਨ ਦੇ ਕਾਬਿਲ ਬਣੇਗਾ, ਉਸ ਪ੍ਰਕਾਸ਼ ਦਾ ਦੀਦਾਰ ਕਰਨ ਦੇ ਕਾਬਿਲ ਬਣੇਗਾ ਔਰ ਉਸਦਾ ਦਰਸ਼ਨ ਕਰਦੇ ਹੀ ਤੇਰੀ ਆਤਮਾ ਜਿਹੜੀ ਆਪਣੇ ਆਪ ਖਿੱਚੀ ਜਿਹੜੀ ਹੈ ਸੱਚਖੰਡ ਪਹੁੰਚ ਜਾਏਗੀ। ਉੱਥੇ ਜਾ ਕੇ ਤੁਹਾਨੂੰ ਪਤਾ ਚੱਲੇਗਾ ਗੁਰੂ ਔਰ ਪਰਮਾਤਮਾ ਦੋਨੋਂ ਇੱਕ ਨੇ। ਤੇ ਇਹ ਪਹਿਲੇ ਵਚਨ ਦਾ ਭਾਵ ਹੈ ਕਿ ਸਮੁੰਦਰ ਵਿਰੋਲ ਸਰੀਰ ਅਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ, ਤੇ ਗੁਰੂ ਉਹ ਹੈ ਜਿਹੜਾ ਪਰਮਾਤਮਾ ਨੂੰ ਮਿਲ ਕਰਕੇ ਇੱਕ ਹੋ ਚੁੱਕਾ। ਗੁਰ ਕੇ ਚਰਨ ਉੱਪਰ ਮੇਰੇ ਮਾਥੇ, ਕਹਿੰਦੇ ਨੇ ਅਗਰ ਗੁਰੂ ਦੇ ਚਰਨ ਮੇਰੇ ਮੱਥੇ ਤੇ ਪਹੁੰਚ ਜਾਵਣ, ਮੱਥਾ ਮੇਰਾ ਉਹਨਾਂ ਚਰਨਾਂ ਦੇ ਨਾਲ ਸਪਰਸ਼ ਕਰ ਲਵੇ, ਤਾਂ ਤੇ ਦੁੱਖ ਸਗਲੇ ਮੇਰੇ ਲਾਥੇ, ਸਾਰੇ ਦੁੱਖ ਮੇਰੇ ਕੱਟੇ ਜਾਣਗੇ। ਦੁੱਖ ਕਿਹੜੇ ਨੇ? ਇਸ ਜਗਤ ਦੇ ਦੁੱਖਾਂ ਦੀ ਗੱਲ ਨਹੀਂ ਕੀਤੀ ਜਾ ਰਹੀ। ਹੁਣ ਰੂਹਾਨੀਅਤ ਦੀ ਅਸਲੀ ਪੜ੍ਹਾਈ ਕਿਤਾਬ ਜਿਹੜੀ ਹੈ ਗੁਰੂ ਨਾਨਕ ਸਾਹਿਬ ਸੱਚਖੰਡ ਤੋਂ ਸਾਡੀ ਝੋਲੀਆਂ ਵਿੱਚ ਤਕਸੀਮ ਕਰ ਰਹੇ ਨੇ। ਬੜੇ ਪਿਆਰ ਦੇ ਨਾਲ ਇਹਨਾਂ ਬਚਨਾਂ ਦੇ ਅੰਦਰ ਦੇ ਭਾਵਾਂ ਨੂੰ ਸਰਵਣ ਕਰੋ ਕਿ ਕਿਹੜੀ ਗੱਲ ਗੁਰੂ ਨਾਨਕ ਸਾਹਿਬ ਸਮਝਾਉਣਾ ਚਾਹੁੰਦੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਜਗਤ ਦੇ ਵਿੱਚ ਜਿਹੜੀ ਵੀ ਆਤਮਾ ਪਰਮਾਤਮਾ ਨੂੰ ਮਿਲ ਚੁੱਕੀ ਹੈ, ਅਗਰ ਅਸੀਂ ਉਹਦੇ ਚਰਨਾਂ ਨੂੰ ਪ੍ਰਾਪਤ ਕਰ ਲੈਂਦੇ ਹਾਂ, ਪਹੁੰਚ ਵੀ ਜਾਂਦੇ ਹਾਂ, ਤੇ ਇਹ ਅਰਥ ਅਧੂਰਾ ਰਹੇਗਾ ਕਿ ਸਾਰੇ ਦੁੱਖ ਸਾਰੇ ਕੱਟੇ ਜਾਣਗੇ। ਅੱਜ ਤੱਕ ਬਹੁਤ ਸਾਰੀਆਂ ਜੀਵਾਤਮਾ ਨੇ ਜਿਨ੍ਹਾਂ ਨੇ ਗੁਰੂ ਦੇ ਪੇਟ ਚੋਂ ਜਨਮ ਲਿਆ, ਯਾਨੀ ਕਿ ਉਹਨਾਂ ਦੇ ਘਰ ਜਨਮ ਲਿਆ, ਪਰ ਉਸਦੇ ਬਾਅਦ ਵੀ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਹੋ ਸਕੇ। ਦੁੱਖ ਦਾ ਭਾਵ ਹੈ ਕਿ ਜਨਮ ਔਰ ਮਰਨ, ਜੋ ਜਨਮ ਔਰ ਮਰਨ ਕੀ ਹੈ, 84 ਲੱਖ ਜੂਨ ਦੇ ਵਿੱਚ ਵਾਰ ਵਾਰ ਇਹ ਜੀਵਾਤਮਾ ਜਨਮ ਔਰ ਮਰਨ ਦੇ ਦੁੱਖ ਨੂੰ ਬਰਦਾਸ਼ਤ ਕਰਦੀ ਹੈ। ਸਾਫ਼ ਸੰਗਤ ਜੀ, ਜਨਮ ਦਾ ਦੁੱਖ ਗੁਰੂ ਨਾਨਕ ਸਾਹਿਬ ਨੇ ਸਪਸ਼ਟ ਕੀਤਾ ਸੀ ਕਿ ਉਸ ਨੂੰ ਅਸੀਂ ਕਿਸੇ ਮਿਸਾਲ ਦੇ ਨਾਲ ਵਿਅਕਤ ਨਹੀਂ ਕਰ ਸਕਦੇ ਕਿ ਕੈਸਾ ਭਿਆਨਕ ਕਸ਼ਟ ਇਸ ਜੀਵਾਤਮਾ ਨੂੰ ਗਰਭ ਤੋਂ ਜਨਮ ਲੈਣ ਵਾਸਤੇ ਕਰਨਾ ਪੈਂਦਾ, ਉਸਦੀ ਕੋਈ ਮਿਸਾਲ ਨਹੀਂ ਹੈ। ਫਿਰ ਵੀ ਗ੍ਰੰਥਾਂ ਦੇ ਵਿੱਚ ਇੱਕ ਮਿਸਾਲ ਦਿੱਤੀ ਗਈ ਹੈ, 1 ਲੱਖ ਬਿੱਛੂ ਅਗਰ ਇਕੱਠਾ ਡੰਗ ਮਾਰੇ, ਪੁਰਾਣ ਦੇ ਵਿੱਚ ਇਹਦੀ ਕਥਾ ਆਉਂਦੀ ਹੈ, 1 ਲੱਖ ਬਿੱਛੂ ਇਕੱਠਾ ਡੰਗ ਮਾਰੇ ਤੇ ਜੋ ਆਤਮਾ ਨੂੰ ਦਰਦ ਬਰਦਾਸ਼ਤ ਕਰਨਾ ਪੈਂਦਾ, ਐਸਾ ਭਿਆਨਕ ਦਰਦ ਹੁੰਦਾ ਜਦੋਂ ਇਹ ਮਾਂ ਦੇ ਪੇਟ ਦੇ ਵਿੱਚੋਂ ਜਨਮ ਲੈਂਦੀ ਹੈ। ਕੈਸਾ ਘੋਰ ਨਰਕ ਬਰਦਾਸ਼ਤ ਕਰਨ ਦੇ ਬਾਅਦ ਸਾਨੂੰ ਇਹ ਜਨਮ ਮਿਲਿਆ ਔਰ ਅਸੀਂ ਇਹ ਜਨਮ ਨੂੰ ਤਾਕਤ ਜਿਹੜੀ ਮਿਲੀ ਹੈ ਸਵਾਸਾਂ ਦੀ ਪੂੰਜੀ ਹੈ, ਗਿਣਤੀ ਦੀ ਹੈ। ਸਵਾਸ ਔਰ ਕੋਰ ਜਿਹੜੇ ਨੇ ਗਿਣਤੀ ਦੇ ਵਿੱਚ ਨੇ, ਮਤ ਭਰਮ ਦੇ ਵਿੱਚ ਰਹੀ ਕਿ ਇੱਕ ਕੋਰ ਫਾਲਤੂ ਲੈ ਲੇਗਾ ਜਾਂ ਇੱਕ ਸਵਾਸ ਫਾਲਤੂ ਅੰਦਰ ਦਾ ਬਾਹਰ ਬਾਹਰ ਦਾ ਅੰਦਰ, ਇਸਦਾ ਕੋਈ ਯਕੀਨ ਨਹੀਂ। ਕੋਈ ਇੱਥੋਂ ਉੱਠ ਕੇ ਘਰ ਵੀ ਪਹੁੰਚ ਜਾਏਗਾ ਜਾਂ ਕੋਈ ਚਾਹ ਕਰਕੇ ਵੀ ਇੱਥੇ ਸੁਰਨ ਕਰ ਸਕਦਾ। ਬਿਲਕੁਲ ਸਪਸ਼ਟ ਗੱਲ ਹੈ ਕਿ ਇੱਕ ਵੀ ਸਾਹ ਜਿਹੜਾ ਅਸੀਂ 3 ਲੋਕ ਦੀ ਦੌਲਤ ਦੇ ਕਰਕੇ ਵੀ ਅਸੀਂ ਹਾਸਲ ਨਹੀਂ ਕਰ ਸਕਦੇ। ਕਬੀਰ ਜੀ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕਰਦੇ ਨੇ, ਇਹ ਦਮ ਹੀਰਾ ਲਾਲ ਹੈ ਗਿਨ ਗਿਨ ਗੁਰ ਕੋ ਸੋਪ, ਕਹਿਤਾ ਹੂੰ ਕਹਿ ਜਾ ਤੂੰ ਕਹੂੰ ਬਜਾਵਤ ਢੋਲ, ਸਵਾਸਾ ਬਿਰਥਾ ਜਾਤ ਹੈ 3 ਲੋਕ ਕਾ ਮੋਲ। ਤਿੰਨਾਂ ਮੁਲਕਾਂ ਦੀ ਕੀਮਤ ਦੇਣ ਦੇ ਬਾਅਦ ਵੀ ਇੱਕ ਸਵਾਸ ਫਾਲਤੂ ਨਹੀਂ ਲੈ ਸਕਦਾ, ਇਸ ਨੂੰ ਹੀਰਾ ਔਰ ਲਾਲ ਕਿਹਾ। ਕਹਿੰਦੇ ਨੇ ਗਿਣਤੀ ਦੇ ਮਿਲੇ ਨੇ ਹੀਰੇ ਔਰ ਲਾਲ, ਜਿਹੜੇ ਨੇ ਕੋਈ ਤੋਲ ਕੇ ਨਹੀਂ ਮਿਲਦੇ, ਗਿਣਤੀ ਦੇ ਮਿਲਦੇ ਨੇ। ਕਿਸੇ ਵਿਰਲੇ ਨੂੰ ਕੋਈ ਮਿਲਦਾ ਔਰ ਕਿਸੇ ਵਿਰਲੀ ਜੀਵਾਤਮਾ ਨੂੰ ਮਨੁੱਖਾ ਜਨਮ ਮਿਲਦਾ। ਇਹ ਮਨੁੱਖਾ ਜਨਮ ਬਹੁਤ ਬਹੁਤ ਕੀਮਤੀ ਹੈ, ਇਸ ਨੂੰ ਅਸੀਂ ਲਫ਼ਜ਼ਾਂ ਦੇ ਨਾਲ ਵਿਅਕਤ ਨਹੀਂ ਕਰ ਸਕਦੇ। ਔਰ ਇਹ ਸਵਾਸਾਂ ਦੀ ਪੂੰਜੀ ਉਸ ਤੋਂ ਵੀ ਕੀਮਤੀ ਹੈ, ਗਿਣਤੀ ਨਾਲ ਮਿਲੀ ਹੈ। ਕਬੀਰ ਜੀ ਆਪਣੀ ਬਾਣੀ 'ਚ ਬਿਲਕੁਲ ਸਪਸ਼ਟ ਕਰਦਾ, ਕਬੀਰ ਸੂਤਾ ਕਾ ਕਰੇ ਜਾਗਣ ਕੀ ਕਰ ਚੋਪ, ਕਹਿੰਦੇ ਨੇ ਤੂੰ ਸੁੱਤਾ ਪਿਆ ਮਾਇਆ ਦੇ ਵਿੱਚ, ਜਾਗ ਉੱਠ ਪਹਿਰਾ ਦੇ। ਇਹ ਕੀਮਤੀ ਲਾਲ ਮੋਤੀ ਜਿਹੜੇ ਮਿਲਦੇ ਨੇ, ਇਹ ਗਿਨ ਗਿਨ ਗੁਰ ਕੋ ਸੋਪ, ਉਹ ਗੁਰ ਜਿਹੜਾ ਕਿ ਪਰਮਾਤਮਾ ਨੂੰ ਮਿਲ ਚੁੱਕਾ ਹੈ, ਉਸਦੀ ਚਰਨਾਂ ਦੇ ਵਿੱਚ ਅਰਪਣ ਕਰਦੇ। ਇਹ ਹੈ ਇਸ ਤੁਕ ਦਾ ਬਚਨ ਦਾ ਭਾਵ। ਤੇ ਅਸੀਂ ਇਹ ਸਾਰੀ ਪ੍ਰਾਣ ਸ਼ਕਤੀ ਖਰਚ ਕਿੱਥੇ ਕਰ ਰਹੇ? ਕਦੀ ਕੰਮ ਦੇ ਵਿੱਚ ਖਿਆਲ ਕਰੋ ਕਿਤਨੀ ਤੇਜ਼ੀ ਦੇ ਨਾਲ ਇਹ ਪੂੰਜੀ ਅਸੀਂ ਖਰਚ ਕਰਦੇ ਹਾਂ। ਤੂਕਨੀ ਦੇ ਨਾਲ ਇਹ ਸਾਹ ਚੱਲਦੇ ਨੇ, ਅਸੀਂ ਸਾਹ ਜਿਤਨੇ ਜ਼ਿਆਦਾ ਔਰ ਪੂਰੇ ਜਲਦੀ ਖਰਚ ਕਰ ਲਵਾਂਗੇ, ਉਤਨੀ ਜਲਦੀ ਸਾਡੀ ਮੌਤ ਹਾਸਲ ਹੋ ਜਾਏਗੀ। ਤੇ ਇਹ ਗਿਣਤੀ ਦੇ ਮਿਲੇ ਸਾਨੂੰ, ਤੇ ਗਿਣਤੀ ਦੇ ਨਾਲ ਹੀ ਅਸੀਂ ਖਰਚ ਕਰਨੇ ਨੇ। ਪਰ ਕਦੋਂ? ਜਦੋਂ ਅਸੀਂ ਕਾਮ ਚੋਂ ਨਿਕਲਾਂਗੇ। ਅਗਰ ਅਸੀਂ ਕਾਮ ਚੋਂ ਨਿਕਲੇ ਹੀ ਨਹੀਂ, ਤੇ ਇਹ ਸਾਰੀ ਕੀਮਤ ਜਿਹੜੀ ਦੌਲਤ ਜਿਹੜੀ ਹੈ ਇਹ ਵਿਅਰਥ ਜਾ ਰਹੀ, ਔਰ ਅਖੀਰ ਨਤੀਜਾ ਕੀ ਨਿਕਲਦਾ, ਸਾਨੂੰ ਹਾਸਲ ਕੀ ਹੁੰਦਾ? ਸਿਰਫ ਆਤਮ ਗਲਾਨੀ, ਸਿਰਫ ਦੁੱਖ, ਅਭਾਵ, ਕਮਜ਼ੋਰੀ, ਹੋਰ ਇਸਦੇ ਇਲਾਵਾ ਕੁਛ ਵੀ ਨਹੀਂ ਮਿਲਦਾ। ਇਹ ਜਿਹੜੀ ਜਵਾਨੀ ਦੀ ਤਾਕਤ ਮਿਲੀ ਸੀ ਨਾ ਸਾਨੂੰ, ਇਹ ਬਿੰਦ ਦੀ ਰੱਖਿਆ ਕਰਨ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ, ਇਹ ਮਨ ਰੂਪੀ ਸਰਪ ਨੂੰ ਮਾਰਨ ਵਾਸਤੇ ਮਿਲੀ ਸੀ। ਔਰ ਮਨ ਰੂਪੀ ਸਰਪ ਨੂੰ ਮਾਰਨ ਵਾਲੀ ਤਾਕਤ ਅਸੀਂ ਕਿੱਥੇ ਖਰਚ ਕਰ ਰਹੇ ਹਾਂ? ਰਾਮ ਇਸੀ ਸੱਪ ਨੂੰ ਦੁੱਧ ਪਿਲਾ ਰਹੇ ਹਾਂ, ਯਾਨੀ ਕਿ ਇਸੀ ਦਾ ਪੋਸ਼ਣ ਕਰ ਰਹੇ ਹਾਂ। ਸਵੇਰ ਹੁੰਦੀ ਹੈ ਮਨ ਜਿਹੜਾ ਥੈਲਾ ਲੈ ਕਰਕੇ ਸਰਪ ਰੂਪ ਬਾਹਰ ਮੌਜੂਦ ਹੈ, ਇੱਕ ਇੱਕ ਕਰਕੇ ਆਪਣੀਆਂ ਖੁਆਇਸ਼ਾਂ ਸਾਹਮਣੇ ਰੱਖੀ ਜਾਂਦਾ ਹੈ ਔਰ ਅਸੀਂ ਆਪਣੀ ਕੀਮਤੀ ਦੌਲਤ ਜਿਹੜੀ ਹੈ ਇਸ ਮਨ ਦੀ ਇੱਛਾ ਨੂੰ ਪੂਰਨ ਕਰਨ ਵਾਸਤੇ ਸਾਰੇ ਜਗਤ ਦੇ ਵਿੱਚ ਭੱਜੀ ਫਿਰਦੇ ਹਾਂ, ਦੋਹੜੀ ਭੱਜੀ ਫਿਰਦੇ ਹਾਂ ਔਰ ਖਰਚ ਕਰ ਦਿੰਦੇ ਹਾਂ ਔਰ ਰਾਤ ਜਿਹੜੀ ਇਹ ਕਾਮ ਨਹੀਂ ਸੌਣ ਦਿੰਦੀ, ਦਿਨ ਇਹ ਮਨ ਦੇ ਦਲੀਲਾਂ ਜਿਹੜੀਆਂ ਨੇ ਉਹ ਨਹੀਂ ਸਾਨੂੰ ਸੌਣ ਦਿੰਦੀਆਂ, ਵਸਤੂ ਪਦਾਰਥ ਔਰ ਸੰਬੰਧਾਂ ਨੂੰ ਇਕੱਤਰਿਤ ਕਰਦੇ ਰਹਿੰਦੇ ਹਾਂ। ਅਖੀਰ ਹੁੰਦਾ ਕੀ ਹੈ, ਇਹ ਕੰਪਨੀ ਦਾ ਦਿਵਾਲਾ ਨਿਕਲ ਜਾਂਦਾ। ਇਹ ਮਨੁੱਖ ਰੂਪੀ ਜਿਹੜੀ ਕੰਪਨੀ ਸਾਨੂੰ ਮਿਲੀ ਸੀ ਨਾ, ਇਹ ਗੁਰੂ ਦੀ ਰਹਿਮਤ ਦਇਆ ਨਾਲ ਮਿਲੀ ਸੀ ਔਰ ਇਹ ਦੌਲਤ ਜਿਹੜੀ ਜਦੋਂ ਸਾਰੀ ਖਰਚ ਕਰ ਦਿੱਤੀ, ਜੂਏ ਦੇ ਵਿੱਚ ਕਮਾ ਲਈ। ਕਹਿੰਦੇ ਨੇ ਐਸਾ ਜੱਗ ਦੇਖਿਆ ਜੁਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ। ਪਰਮਾਤਮਾ ਦੇ ਗੁਣ ਨੂੰ ਨਾਮ ਕਿਹਾ, ਉਸ ਚੇਤਨ ਤਾਕਤ ਨੂੰ, ਆਵਾਜ਼ ਨੂੰ, ਉਹਦੇ ਵਿੱਚੋਂ ਆ ਰਹੇ ਪ੍ਰਕਾਸ਼ ਨੂੰ ਨਾਮ ਕਿਹਾ। ਕਹਿੰਦੇ ਨੇ ਸਾਰੇ ਸੁੱਖ ਮੰਗਦਾ ਹੈ ਸਰੀਰ ਦੇ, ਉਸ ਅਸਲੀ ਸੁੱਖ ਨੂੰ, ਆਵਾਜ਼ ਨੂੰ, ਪ੍ਰਕਾਸ਼ ਨੂੰ ਤਿਆਗ ਕਰਕੇ। ਤੇ ਇਸ ਤੋਂ ਵੱਡਾ ਜੁਆਰੀ ਕੋਈ ਹੋਰ ਹੈ? 24,000 ਸਾਹ ਇਹ ਸਰੀਰ ਜਿਹੜਾ ਰੋਜ਼ ਖਰਚ ਕਰਦਾ, ਇਹ 24,000 ਸਾਹ ਅਸੀਂ ਬ੍ਰਹਮ ਨੂੰ ਭੇਟ ਕਰ ਰਹੇ ਹਾਂ, ਕਦੀ ਉਸ ਪਰਮਾਤਮਾ ਦੀ ਭੇਟ ਤੇ ਕਦੀ ਸਾਨੂੰ ਕਲਪਨਾ ਹੀ ਨਹੀਂ ਹੋਈ। ਤੇ ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਕਿ ਜਦੋਂ ਇਸ ਕਬਰ ਚੋਂ ਨਿਕਲ ਕੇ ਅੰਤਰ ਦੇ ਵਿੱਚ ਉਹ ਗੁਰੂ ਦਾ ਨੂਰਾਨੀ ਰੂਪ ਪ੍ਰਗਟ ਹੋ ਜਾਂਦਾ ਨਾ, ਉਸ ਦੇ ਚਰਨਾਂ ਦੇ ਵਿੱਚੋਂ ਨਿਕਲ ਰਹੀਆਂ ਕਿਰਨਾਂ ਦੇ ਵਿੱਚੋਂ ਆਤਮਾ ਲੋਟ-ਪੋਟ ਹੁੰਦੀ ਹੈ ਨਾ, ਉਹ ਕਿਹਾ ਕਿ ਉਹ ਚਰਨ ਜਿਹੜੇ ਨੇ ਮੇਰੇ ਮੱਥੇ ਤੇ ਲੱਗੇ ਤੇ ਮੇਰਾ ਜਨਮ ਔਰ ਮਰਨ ਜਿਹੜਾ ਕੱਟ ਗਿਆ। ਸਰੀਰ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਜੋ ਵੀ ਸਤਿਗੁਰੂ ਮੌਜੂਦ ਨੇ, ਗੁਰੂ ਮੌਜੂਦ ਨੇ, ਬੇਸ਼ੱਕ ਉਹ ਪਰਮਾਤਮਾ ਦਾ ਰੂਪ ਨੇ ਪਰ ਸਰੀਰਕ ਰੂਪ ਦੇ ਅਗਰ ਅਸੀਂ ਉਹਨਾਂ ਨੂੰ ਮੱਥੇ ਟੇਕਦੇ ਹਾਂ ਤੇ ਉਹਨਾਂ ਦੇ ਸਰੀਰ ਦਾ ਸਪਰਸ਼ ਲੈ ਲੈਂਦੇ ਹਾਂ ਤਾਂ, ਪਰ ਫਿਰ ਵੀ ਸਾਡਾ ਜਨਮ ਔਰ ਮਰਨ ਕਦੀ ਵੀ ਨਹੀਂ ਖਤਮ ਹੁੰਦਾ। ਔਰ ਇਸ ਜਗਤ ਦੇ ਵਿੱਚ ਪ੍ਰੈਕਟੀਕਲ ਰੂਪ ਦੇ ਵਿੱਚ ਅਸੀਂ ਭ੍ਰਮਣ ਕਰਕੇ ਦੇਖ ਲਈਏ ਤੇ ਤਾਂ ਵੀ ਸਾਨੂੰ ਪਤਾ ਚੱਲ ਜਾਏਗਾ ਕਿ ਉਹ ਜੀਵਾਤਮਾ ਜਿਹੜੀ ਹੈ ਜਨਮ ਔਰ ਮਰਨ ਦੇ ਵਿੱਚ ਹੀ ਹੈ ਤੇ ਜਨਮ ਔਰ ਮਰਨ ਕਿਹੜੇ ਰੂਪ ਨਾਲ ਕੱਟਦਾ, ਕਿਹੜੇ ਚਰਨਾਂ ਦੇ ਸਪਰਸ਼ ਨਾਲ ਕੱਢਦਾ, ਉਹ ਅੰਤਰ ਦੇ ਵਿੱਚ ਗੁਰੂ ਦਾ ਨੂਰਾਨੀ ਰੂਪ। ਜਦੋਂ ਅਸੀਂ ਇਸ ਕਬਰ ਦੇ ਵਿੱਚੋਂ ਨਿਕਲਦੇ ਹਾਂ ਨਾ, ਉਸ ਵੇਲੇ ਸਤਿਗੁਰੂ ਜਿਹੜੇ ਨੇ ਨੂਰਾਨੀ ਰੂਪ ਦੇ ਸੂਖਮ ਚੋਲਾ ਲੈ ਕਰਕੇ ਮੌਜੂਦ ਹੁੰਦੇ ਨੇ, ਕਿਉਂਕਿ ਸੂਖਮ ਲੋਕ ਦੇ ਵਿੱਚ ਪ੍ਰਵੇਸ਼ ਕਰਾਂਗੇ ਤੇ ਉਧਰ ਦਾ ਨਿਯਮ ਹੈ ਕਿ ਸੂਖਮ ਚੋਲਾ ਕਾਰਨ ਲੋਕ ਦੇ ਵਿੱਚ ਪ੍ਰਵੇਸ਼ ਕਰਾਂਗੇ ਤੇ ਉਧਰ ਦਾ ਨਿਯਮ ਹੈ ਕਾਰਨ ਚੋਲਾ, ਜਦੋਂ ਬ੍ਰਹਮ ਦੇ ਵਿੱਚ ਪਹੁੰਚਾਂਗੇ ਤੇ ਉਧਰ ਦਾ ਨਿਯਮ ਹੈ ਪਰ ਬ੍ਰਹਮ ਦੇ ਵਿੱਚ ਸ਼ਬਦ ਰੂਪ। ਔਰ ਸ਼ਬਦ ਹੀ ਗੁਰੂ ਹੁੰਦਾ ਔਰ ਉਹ ਸ਼ਬਦ ਦੇ ਜ਼ਰੀਏ ਹੀ ਅਸੀਂ ਉਸ ਪਾਰ ਬ੍ਰਹਮ ਨੂੰ ਪਾਰ ਕਰਨ ਦੇ ਬਾਅਦ ਸੱਚਖੰਡ ਪਹੁੰਚਣ ਦੇ ਕਾਬਿਲ ਬਣਾਂਗੇ। ਇਸ ਜਗਤ ਦੇ ਵਿੱਚ ਰਾਕਟ ਬਣਾਏ ਜਾ ਰਹੇ ਨੇ, ਅਸੀਂ ਇੱਕ ਚੰਦ ਤੇ ਪਹੁੰਚਣ ਵਾਸਤੇ ਕਿਤਨੀ ਮਿਹਨਤ ਕਰ ਰਹੇ ਹਾਂ ਵਿਚਾਰ ਕਰਕੇ ਦੇਖ ਲਓ, ਪਰ ਇਸ ਕੀਮਤੀ ਦਿਮਾਗ ਨੂੰ, ਵਿਗਿਆਨਿਕਾਂ ਨੂੰ ਇਤਨਾ ਨਹੀਂ ਪਤਾ ਕਿ ਪਲਕ ਝਪਕਣ ਤੋਂ ਵੀ ਘੱਟ ਸਮੇਂ ਦੇ ਅੰਦਰ ਇਹ ਜੀਵਾਤਮਾ ਅਨੰਤ ਮੰਡਲ ਪਾਰ ਕਰਕੇ ਸੱਚਖੰਡ ਆਪਣੇ ਘਰ ਪਹੁੰਚ ਜਾਂਦੀ ਔਰ ਕਈ ਵਾਰੀ ਆ ਜਾ ਸਕਦੀ ਹੈ। ਇੱਕ ਘੜੀ ਦੇ ਵਿੱਚ ਕਰੋੜਾਂ ਹੀ ਉਤਪਤ ਉਹ ਪਰਲੋ ਹੋ ਜਾਂਦੀਆਂ ਨੇ ਤੇ ਵਿਚਾਰ ਕਰਕੇ ਦੇਖ ਲਓ, ਇਸ ਵਕਤ ਜਿਹੜੀ ਤਾਕਤ ਆ ਰਹੀ ਹੈ ਸੱਚਖੰਡ ਤੋਂ ਆ ਰਹੀ ਹੈ ਤੇ ਕੋਈ ਕਈ ਸਾਲ ਪਹਿਲੇ ਨਹੀਂ ਸੀ ਚੱਲੀ ਜਾਂ ਸਾਡੇ ਤੱਕ ਪਹੁੰਚੀ ਹੈ, ਇਹ ਸਿਰਫ ਖਿਆਲ ਕਰਨ ਦੀ ਦੇਰ ਸੀ ਕਿ ਸੱਚਖੰਡ ਤੋਂ ਤਾਕਤ ਜਿਹੜੀ ਹੈ ਇਸ ਘੱਟ ਦੇ ਜ਼ਰੀਏ ਪ੍ਰਗਟ ਹੋ ਗਈ। ਯਾਨੀ ਕਿ ਇਹ ਆਤਮਾ ਦੀ ਤਾਕਤ ਹੈ ਔਰ ਇਹ ਆਤਮਾ ਦੀ ਤਾਕਤ ਨੂੰ ਗਵਾਉਣ ਵਾਸਤੇ, ਪਰਮ ਫੈਲਾਉਣ ਵਾਸਤੇ ਹੀ ਉਸ ਬ੍ਰਹਮ ਨੇ ਇਸ ਜਗਤ ਦੇ ਵਿੱਚ ਇਸ ਬੁੱਧੀ ਤੱਤ ਨੂੰ ਜੋ ਹੈ ਸੰਸਾਰ ਦੇ ਕਿਰਿਆ ਵਿਵਹਾਰਾਂ ਦੇ ਵਿੱਚ ਫਸਾ ਕਰਕੇ ਰੱਖ ਦਿੱਤਾ। ਨਹੀਂ ਤੇ ਜਿੰਨੇ ਵੀ ਉੱਤਮ ਦਿਮਾਗ ਸੀ ਜਿਹੜੇ ਖੋਜਾਂ ਕਰ ਰਹੇ ਨੇ, ਜਿਹੜੇ ਨਿਯਮ ਬਣਾ ਰਹੇ ਨੇ, ਫਾਰਮੂਲੇ ਬਣਾ ਰਹੇ ਨੇ, ਅੱਜ ਜਿਹੜਾ ਫਾਰਮੂਲਾ ਬਣਾ ਰਹੇ ਹਾਂ ਕੁਝ ਸਮੇਂ ਬਾਅਦ ਉਹ ਨਿਕ੍ਰਿਸ਼ਟ ਹੋ ਜਾਂਦਾ। ਕਾਰਨ ਕਿ ਇਹ ਜਿੰਨੀ ਵੀ ਜਗਤ ਸਾਨੂੰ ਨਜ਼ਰ ਆ ਰਿਹਾ ਇਹ ਬਦਲ ਰਿਹਾ, ਅਨਿਤ ਹੈ, ਝੂਠ ਹੈ। ਅਸੀਂ ਨਿਤ ਨੂੰ ਪ੍ਰਾਪਤ ਕਰਨਾ ਹੈ, ਰਹਿਣ ਵਾਲੇ ਨੂੰ ਝੂਠੇ ਦੇ ਵਿੱਚ ਰਹਿ ਕਰਕੇ ਅਸੀਂ ਨਿਤ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੀ ਨਹੀਂ ਬਣ ਸਕਦੇ। ਔਰ ਅੰਤਰ ਦੇ ਵਿੱਚ ਜਿਸਨੇ ਗੁਰੂ ਨੂੰ ਹਾਸਲ ਕਰ ਲਿਆ, ਕਹਿੰਦੇ ਨੇ ਉਸਦਾ ਜਨਮ ਔਰ ਮਰਨ, ਇਹ ਦੁੱਖ ਜਿਹੜਾ ਆਤਮਾ ਨੂੰ ਸਹਿਣਾ ਪੈਂਦਾ, ਇਹ ਬਿਲਕੁਲ ਹੀ ਖਤਮ ਹੋ ਜਾਂਦਾ। ਸਤਿਗੁਰ
ਆਪਣੇ ਕੋ ਗੁਰਬਾਨੀ, ਆਤਮ ਜੀਨ ਪਰਮ ਰੰਗ ਮਾਨੀ।
ਆਪਣੇ ਗੁਰੂ ਦੇ ਉੱਪਰ ਕੁਰਬਾਨ ਜਾਣ ਦੀ ਗੱਲ ਕਰਦੇ ਨੇ, ਪਰ ਕਦੋਂ ਕੁਰਬਾਨ ਜਾਏਗਾ? ਆਤਮ ਚੀਨ ਪਰਮ ਰੰਗ ਮਾਨੀ। ਜਦ ਆਤਮ ਚੀਨ ਦਾ ਭਾਵ ਹੈ, ਜਦ ਤੱਕ ਇਸ ਸੁਰਤ ਨੂੰ ਸੰਸਾਰ ਦੇ ਵਿੱਚੋਂ ਕੱਢ ਨਹੀਂ ਲਏਗਾ, ਇਹ ਦੋਨੋਂ ਅੱਖਾਂ ਦੇ ਪਿੱਛੇ ਦਸਵੇਂ ਦੁਆਰ ਤੇ ਇਕੱਤਰਿਤ ਨਹੀਂ ਕਰ ਲਏਗਾ, ਤਦ ਤੱਕ ਪਰਮ ਰੰਗ ਨੂੰ ਨਹੀਂ ਮਾਣ ਸਕਦਾ। ਪਰਮ ਰੰਗ ਕਿਹੜਾ? ਉਸ ਆਵਾਜ਼ ਨੂੰ ਨਹੀਂ ਸੁਣ ਸਕਦਾ, ਉਸ ਪ੍ਰਕਾਸ਼ ਦਾ ਦੀਦਾਰ ਨਹੀਂ ਕਰ ਸਕਦਾ, ਜੋ ਪਰਮਾਤਮਾ ਦਾ ਇੱਕ ਗੁਣ, ਯਾਨੀ ਕਿ ਪਰਮਾਤਮਾ ਅਕਾਲ ਪੁਰਖ ਆਪ ਹੀ ਹੈ। ਚਰਨ ਰੇਣ ਗੁਰ ਕੀ ਮੁਖ ਲਾਗੀ, ਐ ਬੁਗ ਤਿਲ ਸਗਲ ਤਿਆਗੀ।
अहंकार युक्त बुद्धि कौन त्याग सकता है जिसनों गुरु के चरणों की धूल प्राप्त हो जाए। हुण इत्थे भी वही भाव है कि गुरु के चरणों की धूल इस जगत दे विच लोकी चरण धूल यानी कि मिट्टी कट्टी करी फिरते हैं और मत्थे ते ला के मूँह काला करी फिरते हैं। ये चरण धूल गुरु नानक साहब नहीं कह रहे इस भरम दे विचों निकल जाओ। चरण धूड़ कहड़ी है जदों यशमाल चक्कर से तारा मंडल पार करके सूर्य मंडल पार करके चंद्र मंडल नू पार करती है ना ये आत्मा उस वेले यशमाल चक्कर से पूरन सतगुरु प्रगट होते हैं और पूरन सतगुरु का उस वेले नूरानी रूप उन्होंने नूरानी रूप नू लफ्जा के जरिए असी व्यक्त नहीं कर सकते। उन्होंने पैर के चरण के एक नख नखून तो यानी कि इतनिया किरणा निकलदिया ने कि करोड़ा ही मणिया का प्रकाश शर्मिंदा हो जाता है उस प्रकाश की रोम की एक किरण के अगे। यह है वह चरण धूल प्रकाश के जिदे आत्मा लोट पोट होंगी है। वह चरण धूल जिसने भी अपने मुख से लगा ली यानी कि जड़ी आत्मा इस कबर के निकल करके गुरु के नूरानी रूप से उन्होंने किरणा के लोट पोट हो गई ना उसकी अहंकार युक्त बुद्धि जड़ी है मन के अधीन चो निकल करके इस आत्मा के अधीन च हो जाती है और जब तक बुद्धि आत्मा के अधीन नहीं होएगी असी कदे भी इस सप के जहर तो यानी कि मन के जंगल तो निकल नहीं सकांगे।
गुर कस बदला गो मन मीठा पार ब्रह्म ताते मोड़ी।
गुर का शब्द लागो मन मिटा इस वक्त गुरु भी गुरु का जड़ा शब्द असी श्रवण कर रहे हैं इस शब्द की गल नहीं की जा रही। गुर का शब्द लागो मन मिठा का भाव है कि पर ब्रह्म दे विच गुरु शब्द रूप दे विच प्रगट हो जाता है आवाज या प्रकाश दे विच और आत्मा भी उस वेले नंगी होकर के आवाज और प्रकाश का ही रूप हो जाती है उस दे नाल मिल करके ही तात पार ब्रह्म दो डिटा ताई जा करके ये जीवात्मा जो है सचखंड विच प्रवेश करके उस सच्चे परमात्मा अकाल पुरख नू मिलन दे काबिल बन सकती है। उस तो पहले ये सारा विषय जड़ा है मौखिक यानी कि जबानी जमा खर्चा है प्रैक्टिकल रिजल्ट नू असी हासिल नहीं कर किताब पढ़ के अगर असी कही है कि ये सानू प्रैक्टिकल पदार्थ मिल जाए तो नहीं मिल सकता उसके वास्ते सानू लैबोरेटरी जाना पेगा। लैबोरेटरी के भी जो हुक्म है जो मर्यादा है वो अनुसार असं प्रयोग करांगे तो सानू प्रैक्टिकल तत्व की प्राप्ति पदार्थ की प्राप्ति हो सकती है पर मौखिक किताब पढ़ के प्रैक्टिकल मजमून असं हासिल नहीं कर सकते। तो मौखिक मजमून इस वक्त पढ़ाया जा रहा प्रैक्टिकल मजमून है लैबोरेटरी है देह है देह के अंदर प्रवेश करो नौ द्वारा चो निकल करके जो असं दसवें द्वार पहुंचा इस लैबोरेटरी के सच्चे पदार्थ को सच्चे फल को प्राप्त कर लांगे कि परमात्मा का गुण इस आत्मा नू ले जाने वास्ते आया और ये आत्मा उस दे नाल मिल करके सचखंड पहुंच करके सदा लई अविनाशी हो जाए।
गुर सुख दाता गुर करता जी प्राण नानक गुरु आधा।
गुर सुख दाता गुरु सुख देने वाला जन्म मरण तो दूर ले जाने वाला है। गुरु करतार गुरु करता है जब असी कहता पार ब्रह्म ईश्वर सतगुरु गुरु और परमात्मा एक ने तो फिर गुरु कह लो या परमात्मा कह लो एक ही गल है पर गुरु का लफज क्यों इस्तेमाल किया गया क्योंकि गुरु साधन है इस जगत दे विच सानू पढ़ाण वास्ते परमात्मा ने सानू नहीं पढ़ाना परमात्मा ने उस शरीर दे विच प्रगट होकर के ही पढ़ाना है जिसनों असी मनुख या गुरु कह देंदे आ। इस करके गुरु की कीमत है यानी कि वह करतार है सृष्टि नू चलाण वाला है जी प्राण नानक गुर आधार जी कहंदे ने आत्मा नू प्राण शक्ति जड़ी कि असी श्वासा दी पूंजी लै करके जन्म लिया कहंदे ने इन्हां दोनों ही यानी कि प्राण शक्ति और ए जन्म जड़ा है कीमती चोला है दोनों दा आधार गुरु है।
राम संत में भेद किछु नाही एक जन कई मेलाके करो।
वो कहंदे ने राम और संत दे विच कोई भेद नहीं है पर कहंदे ने करोड़ां अरबां दे विच कोई विरली ही जीवात्मा है जड़ी उस परमात्मा नू मिल करके एक हो सकी है उसी नू संत कहा। संत वो नहीं है कि भगवे वस्त्र पा ले लंबे चोले रख ले और बाहर दे कर्म कांडा च फसा रहे ने सतसंग जी उसकी गुरु की एक ही निशानी है जड़ा परमात्मा नू मिल सका पहली गल तो तुहानू मिलेगा ही नहीं अगर किसी तरीके दे नाल उसे तक पहुंच जाओ मिल जाओगे तो तुहानू भरम विच नहीं फसाएगा कोई जादू मंत्र नहीं देगा कोई वेद शास्त्र पढ़न की गल नहीं करेगा एको ही गल करेगा परमात्मा तेरे अंदर है बुलिया रब का की पाना इधरों पुटना ते उधर लाना हजरत इनायत शाह का अपने शिष्य बुले शाह नू दिता गया उपदेश सतगुरु सचखंड तो फिर दोहरा रहे ने कि बुले शाह अगर तू परमात्मा नू मिलना चाहता है तो इधरों पुट ते उधर लाना किनू पुट मन नू संसार तो पुट लै और परमात्मा आले पासे लगा दे ए आ वो सच्ची बाणी जड़ी सचखंड तो दिती गई है आत्मा के कल्याण वास्ते ए आ वो रूहानी भेद जिसनू देण वास्ते सचखंड तो ये ताकत इस मुल्क दे विच प्रगट होंदिया ने ते राम और संत ओही है जिहड़ा परमात्मा नू मिल चुका उस दे नाल मिल करके अभेद हो चुका राम और संत एक ने पर कहंदे ने ऐसा कोई विरला करोड़ा अरबां दे विचों एक ही है।
जा कहिए प्रगट प्रभु आन दिन कीर्तन रसन रमो।
जड़ी आत्मा दसवें द्वार पहुंच करके इस शब्द नु प्राप्त करन दे प्रकाश दीदार करन दे हासिल हो जाती है। कहंदे ने दिन रात जिहड़ा कीर्तन अंदर दे विच हो रहा सी, बाहर दे झूठे कीर्तना च फसे आ। जितने भी कहंदे ने जी रहण सबाई हो रहा, अखंड कीर्तन हो रहा, अखंड किस तरह हो गए, चार छह दस पंद्रह भी पंजा घंटे बाद सारिया ही बाणियां खत्म हो जाए, सारिया ही आवाजा टुट जा, पर आवाज जड़ी है जर चेतन दे विच जर्रे जर्रे दे विच व्याप्त है, निरंतर आ रही है सचखंड तो कदी भी नहीं टुटती। असि मर जावांगे, शरीर खत्म हो जाएगा, पर यह आवाज आज तो आ रही है और अनंत समय तक आती रहेगी। जो यह आवाज सिमटेगी उसनु परले कह देवांगे, एक सीमा तो बाद महापरले है, पर यह आवाज तद भी कायम रहेगी और जदों भी प्रगट होएगी इस आवाज के जरिए सृष्टि दृष्टि गोचर होंदी है और जदों भी यह परले होंदी आवाज के सिमटन के नाल ही होंदी है। तो यह आवाज जाते ने कदी, यह कीर्तन कदी भी नहीं खत्म होंदा और यह कीर्तन दोनों अखा के पिछे दिन रात तुनकारे दे रहा। जिसने इस कीर्तन के विच रम गया, इस कीर्तन नु सुन लिया, वह आदता जड़ी सदा ले अविनाशी हो गई, अपना कल्याण करन दे काबिल बन गई।
संत जन सुन पायो छूटन साचे नाई,
संत जना सुन पाईओ छूटन साचे नाई। हुण इह सच्चा नाम क्यों कहा, क्योंकि असि झूठे नाम विच फसे आ। किसी भी विषय नू व्यक्त करन वास्ते लफ्जां दी जड़ी भाषा है उस विषय दा नाम है। यानी कि कोई भी किताब असी चुकी है, चाहे डॉक्टरी दी है, चाहे इंजीनियरिंग दी है, चाहे किसी भी चीज दी है, उस विषय दे मतलब उस सब्जेक्ट दा नाम मात्र ही है। उसे तरीके दे नाल रूहानियत दीआं किताबां ने, चाहे कुरान शरीफ है, ग्रंथ साहब है, या जितने भी वेद शास्त्र ने, यह सारे नाम ही ने, यानी कि लफज रूपी नाम है। पर लफज रूपी नाम सारे झूठे ने, सानू रस्ता दस सकते ने, आत्मा नू चुक करके सचखंड नहीं ले जा सकते। सचखंड ले जाण वाला जिहड़ा नाम है, मन बुद्धि और इंद्रिया तो परे सच्चा नाम दोनों अखां दे पिछे दिन रात तुनकारे दे रहा। तो गुरु नानक साहब कहते हैं सच्चा नाम ही जड़ा है इस आत्मा नू जन्म और मरण की कैद तो छुटकण दे काबिल बना सकता है।
गुरु के चरण सरीवणे तीरथ हर का नाम,
हरी दे नाम रूपी तीरथ रूप किस नू कहा, गुरु दे चरणा दी सेवा। इस शरीर दे विच आकर के शरीर दी सेवा करन दी गल नहीं कीती गई, शरीर दी सेवा सेवा सुरत शब्द चित लाए। यानी कि गुरु शब्द है तो शब्द दी सेवा कौन करेगा, सुरत सुरत यानी आत्मा ने सेवा करनी है। आत्मा किथे जाएगी, जदों दसवें द्वार चो निकल करके गुरु दे शब्द रूप दे विच पहुंचेगी, उदे विच लीन होएगी। ए है गुरु दी सेवा, ए सेवा कीते बिना आत्मा दा कल्याण असंभव है। वो कहंदे ने इस सच्चे नाम नू प्राप्त करन दे बाद दरगाह दे विच चलदी है। दरगाह दा भाव है सचखंड। सचखंड दे विच जितने भी मुल्क आंदे ने, जितने भी ब्रह्मांड ने, यह सारिया दे विच सच्चा नाम चलदा। यानी कि यह आवाज दे विच लिपटी हुई आत्मा इस नू कोई रोक नहीं सकदा। कोई कपड़े की जरूरत नहीं है, किसी ताकत की जोड़ नहीं, इहदे कोल असीम ताकत और शब्द की मौजूद है, सच्चा नाम मौजूद है। और नाम रूपी ताकत यानी एक तरीके का ग्रीन कार्ड है उन्हां मुल्कां दे विच प्रवेश करन दा, उन्हां मुल्कां तो पार जान दा। और ये ग्रीन कार्ड करोड़ा अरबा चो किसी विरले नू ही हासिल हुंदा। सतगुर की सेवा सच्ची है। सच्ची सेवा किस तरह, सतगुर शब्द है तो सुरत ने उसकी सेवा सच्ची सेवा करनी है। शरीर रूप दिया सारिया सेवा जीवात्मा नू 84 लाख पिंजरिया दे विच ही रख दिया ने, अपार फल देंदिया ने, पर एक फल सच्चा नाम कदी भी नहीं देंदिया। सच्चा नाम उसी आत्मा नू मिलता है जड़ी की है सारी सेवा दे विचों निकल करके सच्ची सेवा अपने सतगुर नू अंतर दे विच प्रगट कर लैंदी है। उही है सतगुर की सच्ची सेवा। और बिना सतगुर दे तुठे प्रसन्न होए पूरण, यानी कि आत्मा पूरी नहीं हो सकती। इस वक्त बेशक इस दे कोई अभाव नहीं आ सकता, एक कैदी है, कैदी का भाव है कि अपूर्ण है। पूरण कदों होएगी, जदों अकाल पुरख परमात्मा नु प्राप्त कर लेगी। पूरण अलग अलग यानी अदृश्य अभेव निर्भव निरभव निर्वैर, गुरु नानक साहब मूल मंत्र की सारी व्याख्या उस परमात्मा की देंदे ने। और पहला लफज इस्तेमाल करते ने एक ओंकार, यानी कि उस ओंकार नु शब्द नु ओंकार कहे, लफज ओंकार नहीं है, ਦੂਸਰਾ ਲਫ਼ਜ਼ ਕਹਿੰਦੇ ਨੇ ਸਤਿਗੁਰ ਪ੍ਰਸ਼ਾਦ। ਸਤ ਕੌਣ ਹੈ? ਗੁਰੂ ਕੌਣ? ਜਿਹੜਾ ਸਤ ਨੂੰ ਮਿਲ ਚੁੱਕਾ ਉਹਦੀ ਕਿਰਪਾ ਦੇ ਨਾਲ ਇਸ ਓਂਕਾਰ ਰੂਪੀ ਸ਼ਬਦ ਨੂੰ ਮਿਲ ਕਰਕੇ ਇੱਕ ਹੋ ਜਾਣਾ, ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਆਧਾਰ ਹੈ। ਔਰ ਇਹ ਆਧਾਰ ਅਸੀਂ ਕਦੀ ਐਸੀ ਵਿਆਖਿਆ ਜਾਣ ਸਕੇ, ਕਦੀ ਉਸਦੇ ਉੱਪਰ ਅਮਲ ਕਰ ਸਕੇ? ਅੱਜ ਤੱਕ ਅਮਲ ਨਹੀਂ ਕਰ ਸਕੇ। ਅਮਲ ਨਾ ਕਰਨ ਕਾਰਨ ਹੀ ਅਸੀਂ ਇਸ ਸ੍ਰਿਸ਼ਟੀ ਦਾ ਹਿੱਸਾ ਬਣੇ ਹਾਂ। ਕਿਤਨੇ ਵੀ ਅਸੀਂ ਸੁੰਦਰ ਹੋਈਏ, ਕਿਤਨਾ ਵੀ ਦਾਨ ਪੁੰਨ ਕਰੀਏ, ਕਿਤਨੀ ਵੀ ਪੂਜਾ ਕਰੀਏ, ਅਸੀਂ ਬਣੇ ਸ੍ਰਿਸ਼ਟੀ ਦਾ ਅੰਗ, ਯਾਨੀ ਕਿ 84 ਲੱਖ ਦਾ ਭ੍ਰਮਣ ਹੀ ਕਰ ਰਹੇ ਹਾਂ। ਮਤ ਕੋਈ ਜਾਣੇ ਕਿ ਅੱਖ ਬੰਦ ਹੋਣ ਦੇ ਬਾਅਦ ਸਾਨੂੰ ਫਿਰ ਇਨਸਾਨ ਦਾ ਜਨਮ ਮਿਲ ਜਾਏਗਾ। ਇਸ ਕੋਰੀ ਕਲਪਨਾ, ਇਨਸਾਨ ਦਾ ਜਨਮ ਬਹੁਤ ਕੀਮਤੀ ਹੈ। ਔਰ ਬ੍ਰਹਮ ਇਤਨਾ ਬੇਵਕੂਫ ਨਹੀਂ ਹੈ ਕਿ ਇੱਕ ਸਾਧਾਰਨ ਜੀ ਲਸ਼ਟ ਜਾਂ ਇੱਛਾ ਨੂੰ ਪੂਰਨ ਕਰਨ ਵਾਸਤੇ ਸਾਨੂੰ ਇਨਸਾਨ ਦਾ ਜਾਮਾ ਦੇ ਦੇਗਾ। ਇੱਕ ਸੂਰ ਦੀ ਜੂਨ ਉਹਨੇ ਰੱਖੀ ਹੈ ਬੱਚੇ ਦੀ ਹਵਸ ਨੂੰ ਪੂਰਾ ਕਰਨ ਵਾਸਤੇ। ਅਗਰ ਇਸ ਸ੍ਰਿਸ਼ਟੀ ਦੇ ਵਿੱਚ ਅਸੀਂ ਬੱਚਾ ਕਰਦੇ ਮਰ ਗਏ ਨਾ, ਤੇ ਹਵਸ ਬਾਕੀ ਰਹਿ ਗਈ। ਇਸ ਹਵਸ ਨੂੰ ਪੂਰਾ ਕਰਨ ਵਾਸਤੇ ਉਸਨੇ ਸੂਰ ਦੀ ਜੂਨ ਦੇ ਦਿੱਤੀ। ਹਰ 6 ਮਹੀਨੇ 8 ਮਹੀਨੇ ਬਾਅਦ 15-20-25 ਬੱਚੇ ਜੰਮ ਕੇ ਉਹ ਗੰਧ ਦੇ ਵਿੱਚ ਹੀ ਲਿਬੜੀ ਰਹੇਗੀ ਇਹ ਆਤਮਾ, ਯਾਨੀ ਕਿ ਬੱਚੇ ਦੀ ਹਵਸ ਨੂੰ ਪੂਰਾ ਕਰ ਰਹੀ ਹੈ। ਉਸੇ ਤਰੀਕੇ ਨਾਲ ਇਹ ਲਸਟ ਨੂੰ ਮਾਰਨਾ ਹੈ। ਲਸਟ ਚਾਹੇ ਕਾਮ ਦੀ ਹੈ, ਚਾਹੇ ਕ੍ਰੋਧ ਦੀ ਹੈ, ਚਾਹੇ ਲੋਭ ਦੀ ਹੈ, ਯਾਨੀ ਕਿ ਇਸ ਜਗਤ ਦੇ ਵਿੱਚ ਵਸਤੂ ਪਦਾਰਥ ਔਰ ਸੰਬੰਧਾਂ ਦੀ ਲਸਟ ਜਿਹੜੀ ਹੈ ਇਹ ਜੀਵਾਤਮਾ ਨੂੰ ਨਿਚਲੀਆਂ ਜੂਨਾਂ ਦੇ ਵਿੱਚ ਲੈ ਕਰਕੇ ਚਲੀ ਜਾਂਦੀ ਹੈ। ਮਤ ਕੋਈ ਜਾਣੇ ਕਿ ਇਨਸਾਨ ਦਾ ਜਨਮ ਸਾਨੂੰ ਭੁੱਲੇ ਨਾਲ ਵੀ ਮਿਲ ਜਾਏਗਾ। ਉਹ ਕਹਿੰਦੇ ਨੇ ਇਸੇ ਕਰਕੇ ਉਸ ਗੁਰੂ ਰੂਪੀ ਸੱਤ ਦੇ ਉੱਪਰ ਕੁਰਬਾਨ ਹੋ ਜਾਓ, ਜਿਸ ਨੂੰ ਸਤਿਗੁਰੂ ਕਿਹਾ, ਕਿਉਂਕਿ ਉਸਨੇ ਸਾਨੂੰ ਸੱਚੇ ਨਾਮ ਦੇ ਨਾਲ ਮਿਲਣ ਦੀ ਸਮਰੱਥਾ, ਯਾਨੀ ਕਿ ਕਾਬਿਲ ਬਣਾਤਾ। ਬਿਨਾਂ ਉਸ ਕਾਮਿਲ ਮੁਰਸ਼ਿਦ ਦੇ ਕਦੀ ਵੀ ਇਹ ਜੀਵਾਤਮਾ ਇਸ ਸਰੀਰ ਦੇ ਵਿੱਚੋਂ ਨਿਕਲ ਨਹੀਂ ਸਕੇਗੀ। ਬੇਸ਼ੱਕ ਇਹ ਮਜ਼ਬੂਨ ਹੈ ਕਿ ਇਹ ਆਤਮਾ ਦੇ ਵਿੱਚ ਤਾਕਤ ਹੈ, ਬਿਨਾਂ ਕਿਸੇ ਮਦਦ ਦੇ ਇਹ ਪਰ ਬ੍ਰਹਮ ਤੱਕ ਜਾ ਸਕਦੀ ਹੈ। ਇਹ ਸੱਚਾਈ ਹੈ, ਇਸ ਸੱਚਾਈ ਤੋਂ ਅਸੀਂ ਮੁੱਖ ਨਹੀਂ ਮੋੜ ਸਕਦੇ। ਪਰ ਇਸ ਵਕਤ ਇਸ ਜੀਵਾਤਮਾ ਦੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਵਿਸ਼ੇ ਵਿਕਾਰਾਂ ਦੇ ਭੋਗਾਂ ਦੇ ਵਿੱਚ ਗਵਾ ਲਈਏ, ਔਰ ਇੱਕ ਐਸੀ ਤਾਕਤ ਚਾਹੀਦੀ ਹੈ ਇਸ ਰੁਕੀ ਹੋਈ ਗੱਡੀ ਨੂੰ ਧੱਕਾ ਮਾਰਨ ਵਾਸਤੇ। ਔਰ ਉਹ ਧੱਕਾ ਸਿਰਫ ਪੂਰਨ ਸਤਿਗੁਰੂ ਹੀ ਦੇ ਸਕਦੇ ਨੇ, ਔਰ ਕੋਈ ਵੀ ਇਸ ਜੀਵਾਤਮਾ ਨੂੰ ਇਹ 9 ਦੁਆਰਾਂ ਦੇ ਵਿੱਚੋਂ ਕੱਢਣ ਦੇ ਕਾਬਿਲ ਨਹੀਂ ਬਣਾ ਸਕਦਾ। ਉਹ ਜੀਵਾਤਮਾ ਫਿਰ ਦਿਨ ਰਾਤ ਇਹ ਸੱਚੇ ਸ਼ਬਦ ਆ ਰਹੀ ਆਵਾਜ਼ ਔਰ ਪ੍ਰਕਾਸ਼ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਉਸ ਜੀਵਾਤਮਾ ਦਾ ਇਸ ਜਗਤ ਦੇ ਵਿੱਚ ਕੀਤਾ ਗਿਆ ਸੰਸਾਰਿਕ ਕਾਰ ਵਿਵਹਾਰ, ਯਾਨੀ ਕਿ ਖਾਣਾ ਔਰ ਪੀਣਾ ਹੈ ਤੇ ਪਾਪ ਹੈ, ਲੇਖਾ ਕਤੇ ਨਾ ਛੂਟੀਏ, ਖਿਨ ਖਿਨ ਭੁੱਲਣ ਹਾਰ। ਪਾਣੀ ਦੇ ਹਰ ਕੁੱਟ ਦੇ ਵਿੱਚ ਕਰੋੜੋ ਹੀ ਜੀਵਾਤਮਾ ਨੇ, ਹਰ ਦਾਣੇ ਦੇ ਵਿੱਚ ਆਤਮਾ, ਆਤਮਾ ਆਤਮਾ ਨੂੰ ਖਾ ਕਰਕੇ ਜਿੰਦਾ, ਔਰ ਇਸਦਾ ਹਿਸਾਬ ਬ੍ਰਹਮ ਨੂੰ ਦੇਣਾ ਪੈਂਦਾ। ਹਰ ਆਤਮਾ ਦਾ ਹਿਸਾਬ ਦੇਣਾ ਪਏਗਾ ਜਿਸ ਨੂੰ ਅਸੀਂ ਜਿਵਾ ਕਰ ਰਹੇ ਹਾਂ, ਯਾਨੀ ਕਿ ਆਪਣੇ ਸਰੀਰ ਦਾ ਭੋਜਨ ਬਣਾ ਰਹੇ ਹਾਂ।